ਮਿਆਨ ਵਿੱਚੋਂ ਕੱਢ ਕੇ ਤਲਵਾਰ ਤੇ ਕਿਰਪਾਨ ਮਹਾਰਾਜ ਨੇ ਕੱਢੀ, ਸ੍ਰੀ ਸਾਹਿਬ ਕੱਢੀ ਤੇ ਆਵਾਜ਼ ਦਿੱਤੀ, ਕਹਿੰਦੇ ਸੰਗਤ ਜੀ ਅੱਜ ਤੱਕ ਤੁਸੀਂ ਮੰਗਦੇ ਆਏ ਹੋ, ਗੁਰੂ ਨਾਨਕ ਤੋਂ ਲੈ ਕੇ ਮੰਗਿਆ, ਅੱਜ ਤੱਕ ਤੁਸੀਂ ਮੰਗਦੇ ਹੀ ਆਏ ਹੋ, ਅੱਜ ਤੱਕ ਤੁਸੀਂ ਮੰਗਿਆ, ਅੱਜ ਮੈਂ ਮੰਗਾਂਗਾ ਖੁ ਸਤਨਾਮ।
ਸ੍ਰੀ ਵਾਹਿਗੁਰੂ।
ਅੱਜ ਮੈਂ ਮੰਗਣਾ ਹੈ। ਸਾਰੇ ਜਣੇ ਹੈਰਾਨ ਹੋ ਗਏ ਵੀ ਕੀ ਮੰਗਣਾ। ਕਈ ਕਹਿੰਦੇ ਜੇ ਜ਼ਮੀਨ ਮੰਗਣਗੇ ਤੇ ਮੈਂ ਆਪਣੀ ਨਾ ਕਰਾ ਦਿਆਂਗਾ, ਕੋਈ ਕਹਿੰਦਾ ਜੇ ਘੋੜੇ ਮੰਗਣਗੇ ਤੇ ਮੈਂ ਲਿਆ ਦਿਆਂਗਾ, ਕੋਈ ਕਹਿੰਦਾ ਜੇ ਸ਼ਸਤਰ ਮੰਗਣਗੇ ਤੇ ਮੈਂ ਲਿਆ ਦਿਆਂਗਾ। ਸਤਿਗੁਰੂ ਕਹਿੰਦੇ ਬਈ ਅੱਜ ਤੱਕ ਮੰਗਦੇ ਆਏ, ਅੱਜ ਮੈਂ ਮੰਗਾਂ। ਸਾਰੇ ਕਹਿੰਦੇ ਮਹਾਰਾਜ ਮੰਗ ਲਓ। ਮਿਆਨ ਚੋਂ ਕੱਢ ਕੇ ਸ੍ਰੀ ਸਾਹਿਬ ਕਹਿੰਦੇ ਇੱਕ ਸਿਰ ਚਾਹੀਦਾ ਖੁ ਸਤਨਾਮ।
ਸ੍ਰੀ ਵਾਹਿਗੁਰੂ।
ਇੱਕ ਸਿਰ ਚਾਹੀਦਾ। ਜਦੋਂ ਸੁਣਿਆ ਸਿਰ, ਗੋਡਿਆਂ ਚ ਸਿਰ ਦੇ ਲੈ ਸਾਰਿਆਂ ਨੇ ਖੁ ਸਤਨਾਮ।
ਸ੍ਰੀ ਵਾਹਿਗੁਰੂ।
ਦੀਵੀਆਂ ਪੈ ਗਈਆਂ ਸਭ ਦੀਆਂ, ਕਿਹੜਾ ਉੱਠੇ? ਕਿਤੇ ਸੌਖੀ ਗੱਲ ਹੈ ਸੀਸ ਭੇਟ ਚੜਾਉਣਾ? ਕੋਈ ਆਵੇ? ਮਹਾਰਾਜ ਕਹਿੰਦੇ ਆ ਕੇ ਆਪਣਾ ਸੀਸ ਭੇਟ ਚੜਾਵੇ। ਸਭ ਦੀਆਂ ਨੀਵੀਆਂ ਪੈ ਗਈਆਂ, ਆਪਾਂ ਹੀ ਮੰਗਣ ਵਾਲੇ ਆ। ਜਦੋਂ ਕਾਰ ਸੇਵਾ ਵਾਲੇ ਬਾਬੇ ਆ ਜਾਣ ਫਿਰ ਆਪਾਂ ਵੀ ਅੰਦਰ ਵੜ ਜਾਂਦੇ। ਆਪਣਾ ਵੀ ਇਹੀ ਹਾਲ ਹੈ। ਘਰ ਵਾਲੇ ਨੂੰ ਕਹਿੰਦੇ ਬਾਹਰੋਂ ਹੀ ਕਹਿ ਦੇ ਵੀ ਘਰ ਹੀ ਹੈ ਨੀ, ਬਾਹਰੋਂ ਹੀ ਜਵਾਬ ਦੇ ਦਿੰਦੇ ਨੇ ਘਰ ਹੀ ਹੈ ਨੀ, ਜਾਂ ਕਹਿਣਗੇ ਐਤਕੀ ਹੋਇਆ ਹੀ ਕੱਖ ਨੀ, ਹੋਇਆ ਹੀ ਕੱਖ ਨੀ। ਭਾਵੇਂ ਹੋਵੇ ਬਥੇਰਾ ਕੁਝ, ਬਥੇਰੇ ਬੋਲ ਲੱਗੇ ਹੋਏ ਨੇ, ਬਥੇਰੇ ਮਨ ਨਿਕਲੀ ਹੈ, ਪਰ ਜਦੋਂ ਆ ਗਈ ਬੋਰੀ ਫਿਰ ਕਹਿਣਗੇ ਹੋਇਆ ਹੀ ਕੱਖ ਨੀ। ਪਰ ਨਹੀਂ ਭਾਈ, ਐਡੇ ਸੂਮ ਨਹੀਂ ਬਣਨਾ। ਭਾਵੇਂ ਕਿ ਤਿਲ ਫੁੱਲ ਥੋੜਾ ਦਿਓ, ਪਰ ਹਿੱਸਾ ਜ਼ਰੂਰ ਪਾਉਣਾ ਚਾਹੀਦਾ। ਸਾਡੀ ਬੋਰੀ ਨਾਲ ਗੁਰਦੁਆਰਾ ਨਹੀਂ ਬਣਦਾ। ਗੁਰਦੁਆਰੇ ਤੇ ਕਰੋੜਾਂ ਰੁਪਇਆ ਖਰਚ ਹੁੰਦਾ ਹੈ। ਤੇ ਇਹ ਵੀ ਗੱਲ ਧਿਆਨ ਰੱਖਣਾ ਕਿ ਇੱਕ ਗੁਰਦੁਆਰਾ ਸਾਹਿਬ ਕਾਰ ਸੇਵਾ ਵਾਲੇ ਇੱਕ ਇੱਕ ਬੰਦੇ ਤੋਂ ਵੀ ਬਣਵਾ ਸਕਦੇ ਨੇ, ਜਿਹੜੇ ਤਕੜੇ ਸੇਵਾਦਾਰ ਨੇ, ਇੱਕ ਤਕੜੇ ਤਕੜੇ ਸੇਵਾਦਾਰ। ਪਰ ਉਹ ਕਾਹਦੇ ਵਾਸਤੇ ਕਿ ਸਾਡਾ ਬਹਾਨੇ ਨਾਲ ਹਿੱਸਾ ਮਾੜਾ ਮੋਟਾ ਪੈਂਦਾ ਰਹੇ ਲੰਗਰ ਚ, ਸਾਡਾ ਹਿੱਸਾ ਪੈ ਜੇ ਇਮਾਰਤ ਵਿੱਚ। ਤਾਂ ਕਰਕੇ ਇਸ ਕਰਕੇ ਕਦੇ ਲੁਕਣਾ ਨਹੀਂ, ਅੰਦਰ ਨਹੀਂ ਵੜਨਾ। ਉਹ ਸਾਡਾ ਤਿਲ ਫੁੱਲ ਜਿਹੜਾ, ਜਿਹੜੀ ਮਾਇਆ ਗੁਰਦੁਆਰੇ ਤੇ ਲੱਗ ਗਈ ਨਾ, ਉਹ ਮਾਇਆ ਨੂੰ ਸਦਾ ਮੱਥੇ ਟਿਕਦੇ ਰਹਿਣਗੇ। ਜਿਹੜੀ ਅਸੀਂ 500 ਰੁਪਈਆ ਗੁਰਦੁਆਰੇ ਦੇ ਦਿੱਤਾ, ਉਸ ਮਾਇਆ ਨੂੰ ਰਹਿੰਦੀ ਦੁਨੀਆਂ ਤੱਕ ਮੱਥੇ ਟਿਕਣਗੇ। ਸਾਡੀ ਮਾਇਆ ਸਫਲੀ ਹੋ ਗਈ, ਤੇ ਜਿਹੜੀ ਠੇਕੇ ਤੇ ਚਲੀ ਗਈ ਉਹਨੂੰ ਤੇ ਲਾਹਨਤਾਂ ਹੀ ਪੈਣਗੀ। ਇਸ ਕਰਕੇ ਮਾਇਆ ਸਫਲੀ ਕਰਨੀ ਹੈ ਬਾਬਾ। ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝਿਆ ਕੋਏ। ਮਾਇਆ ਨੇ ਨਾਲ ਨਹੀਂ ਜਾਣਾ, ਇਹ ਮਾਇਆ ਨੂੰ ਵੀ ਆਪਾਂ ਸਫਲੀ ਕਰਨਾ। ਤੇ ਹਾਂ, ਇੱਕ ਗੱਲ ਦਾ ਧਿਆਨ ਰੱਖਣਾ ਹੈ, ਮਾਇਆ ਦੇਣੀ ਉੱਥੇ ਹੈ ਜਿੱਥੇ ਯੋਗ ਹੋਵੇ, ਜਿੱਥੇ ਸਾਨੂੰ ਪਤਾ ਕਿ ਸਾਡੀ ਮਾਇਆ ਸੇਵਾ ਚ ਲੱਗ ਰਹੀ ਹੈ। ਜਾਂ ਗਰੀਬ ਦਾ ਮੂੰਹ ਵੀ ਗੁਰੂ ਕੀ ਗੋਲਕ ਮੰਨਿਆ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਗਰੀਬ ਨੂੰ ਪ੍ਰਸ਼ਾਦਾ ਛਕਾ ਦਿਓ, ਸਮਝ ਲਓ ਗੁਰਦੁਆਰੇ ਹਿੱਸਾ ਪਾ ਦਿੱਤਾ। ਕਿਸੇ ਗਰੀਬ ਦੀ ਲੜਕੀ ਦਾ ਵਿਆਹ ਕਰ ਦਿਓ, ਸਮਝ ਲਓ ਹਿੱਸਾ ਪਾ ਦਿੱਤਾ। ਪੇਟੀ ਲੈ ਦਿਓ, ਸਿਲਾਈ ਮਸ਼ੀਨ ਲੈ ਦਿਓ, ਹੋਰ ਕੋਈ ਸਮਾਨ ਲੈ ਦਿੱਤਾ, ਸਮਝ ਲਓ ਹਿੱਸਾ ਪੈ ਗਿਆ ਸਾਡਾ ਵਿੱਚ। ਸਾਧ ਸੰਗਤ, ਇਸ ਕਰਕੇ ਸੇਵਾ ਤਨ ਨਾਲ ਤੇ ਮਨ ਨਾਲ ਤੇ ਧਨ ਨਾਲ, ਇਹ ਜ਼ਰੂਰੀ ਹੈ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈ ਹੈ। ਸੋ ਜੇ ਕਾਰ ਸੇਵਾ ਵਾਲੇ ਆਉਂਦੇ ਵੀ ਨੇ ਤੇ ਭਾਵੇਂ ਥੋੜਾ ਹਿੱਸਾ ਚ ਪਾਉਣਾ ਹੈ, ਯਤਨ ਕਰਿਆ ਕਰੋ ਕਿ ਪਾਈਏ ਥੋੜਾ ਬਹੁਤਾ ਯੋਗਦਾਨ, ਇਹਦੇ ਨਾਲ ਸਾਡਾ ਹੀ ਭਲਾ ਹੈ। ਨਹੀਂ ਤੇ ਬੜੇ ਸੂਮ ਨੇ, ਕਈ ਮੈਂ ਅੱਗੇ ਵੀ ਕਈ ਵਾਰ ਦੀਵਾਨ ਚ ਬੇਨਤੀ ਕੀਤੀ ਹੈ, ਕਈ ਬੀਬੀਆਂ ਝਾੜੂ ਲੈ ਕੇ ਮਗਰ ਪੈ ਜਾਂਦੀਆਂ, ਬਾਬੇ ਉਹ ਬੀਜ ਕੇ ਗਏ ਸੋ ਇੱਥੇ ਆ ਕੇ ਮੂੰਹ ਚੁੱਕ ਕੇ ਤੁਸੀਂ ਇੱਥੇ, ਬੜਾ ਕੁਝ ਬੋਲਦੇ ਨੇ ਕਈ। ਇੱਕ ਪਿੰਡ ਚਲੇ ਗਏ ਕਾਰ ਸੇਵਾ ਵਾਲੇ ਬਾਬੇ, ਓਗਰਾ ਇਕੱਠੀ ਕਰਦੇ ਫਿਰਦੇ ਸੀ ਪਿੰਡਾਂ ਚ, ਸਾਰਿਆਂ ਨੇ ਪੈਸੇ ਲਿਖਾਏ, ਕਿਸੇ ਨੇ ਕਿਹਾ ਮੈਂ ਬੋਰੀ ਦਿਆਂਗਾ, ਕੋਈ ਕਹਿੰਦਾ ਮੈਂ ਦੋ ਬੋਰੀਆਂ, ਕਿਸੇ ਨੇ 500, ਕਿਸੇ ਨੇ 1000। ਇੱਕ ਸੀ ਸੂਮ ਬੰਦਾ ਪਿੰਡ ਚ, ਸਭ ਤੋਂ ਸੂਮ, ਉਹ ਕਹਿੰਦੇ ਤੂੰ ਕੀ ਦੇਗਾ। ਹੁਣ ਸੋਚਦਾ ਵੀ ਪਿੰਡ ਦੇ ਬੰਦੇ ਨਾਲ ਨੇ, ਕੋਈ ਤੇ ਲਿਖਾਉਣਾ ਹੀ ਪੈਣਾ, ਚਲੋ ਕਾਪੀ ਚ ਨਾਂ ਤੇ ਚੜ ਹੀ ਜਾਏਗਾ, ਹੋਰ ਨੀ ਕੁਝ। ਕਹਿੰਦਾ ਜੀ ਮੇਰੀ 96 ਲਿਖ ਲਓ, 50 ਪੈਸੇ, ਕੱਲੇ ਹੀ 50 ਪੈਸੇ ਖਾਲੀ। ਬਾਬੇ ਕਹਿੰਦੇ ਵੱਧ ਲਿਖਾ, ਕਹਿੰਦਾ ਜੀ ਨਹੀਂ 50 ਪੈਸੇ ਬਥੇਰੇ ਨੇ। ਕਹਿੰਦੇ ਚੱਲ ਤੇਰੀ ਮਰਜ਼ੀ ਹੈ। ਉਹ ਪਿੰਡ ਵਾਲੇ ਕਹਿੰਦੇ ਸ਼ੁਕਰ ਹੈ ਬਾਬਾ ਜੀ 50 ਪੈਸੇ ਲਗਾ ਤੇ, 50 ਪੈਸੇ ਵੀ ਟੇਕਣ ਵਾਲਾ ਨਹੀਂ। ਕਈ ਖਿਮਾ ਕਰਿਓ, ਕਈ ਬੰਦੇ ਐਸੇ ਨੇ ਵੇਖਣ ਨੂੰ ਸਰਦਾਰ ਨੇ, ਪੱਗ ਸਰਦਾਰਾਂ ਵਾਲੀ, ਮੈਂ ਸਰਦਾਰ, ਗੱਡੀ, ਕੋਠੀ, ਘਰ ਸਭ ਕੁਝ, ਬੱਚੇ, ਧੀਆਂ, ਪੁੱਤਰ ਸਭ ਕੁਝ, ਮਾਰ ਦੀ ਕਿਰਪਾ ਹੈ ਤੇ ਮੱਥਾ ਟੇਕਣਗੇ। ਉਹ ਵੀ 1 ਰੁਪਈਏ ਨਾਲ 10 ਦਿਨ ਮੱਥਾ ਟੇਕ ਲੈਂਦੇ, ਰੁਪਈਏ ਦੀਆਂ 10 ਦਸੀਆਂ ਲੈ ਆਉਂਦੀਆਂ ਨੇ, 10 ਦਿਨ ਮੱਥਾ ਟੇਕਦੇ। ਭਾਣ ਰੱਖੀ ਹੁੰਦੀ ਘਰਾਂ ਚ, ਗੁਰਦੁਆਰੇ ਯਾਤਰਾ ਜਾਣ ਤੋਂ ਪਹਿਲਾਂ ਸਰਦਾਰ ਜੀ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਭਾਣ ਲਿਆਓ, ਬਾਕੀ ਸਭ ਕੁਝ ਬਾਅਦ ਚ ਦੇਖਾਂਗੇ। ਭਾਣ ਪਹਿਲਾਂ ਲਿਆਉਣੀ ਕਿਤੇ ਨੂੰ ਕਿਤੇ, ਭਾਣ ਕੰਡਕਟਰਾਂ ਕੋਲ ਕਹਿਣਗੇ ਭਾਣ ਦੇ ਦਿਓ 100 ਰੁਪਈਏ ਦੀ। 100 ਰੁਪਈਏ ਦੀ ਭਾਣ ਨਾਲ ਸਰਦਾਰ ਸਾਹਿਬ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਉਹਨੇ ਸੈਂਕੜੇ ਗੁਰਦੁਆਰਿਆਂ ਦੇ ਦਰਸ਼ਨ ਕਰ ਆਉਣੇ ਨੇ, ਭਾਣ ਫਿਰ ਵੀ ਬਚ ਜਾਂਦੀ ਥੋੜੀ ਬੋਲੀ। ਆਹ ਹਾਲ ਘਰ ਵਾਲੀ ਨੂੰ ਕਹਿੰਦਾ ਟੁੱਟੇ ਹੋਏ ਪੈਸੇ ਦੇ ਦੇ, ਚੱਲਿਆ ਜੁੜਨ ਦਾ ਪੈਸੇ ਟੁੱਟੇ ਭਾਲ ਦੇ। ਸਾਧ ਸੰਗਤ ਇਹ ਨਾ ਸਮਝਿਓ ਕਿ ਮਾਇਆ, ਇੱਥੇ ਜਿਹੜਾ ਦਿਹਾੜੀਦਾਰ ਹੈ ਜਿਹੜੇ ਕੋਲ ਨਹੀਂ, ਉਹਦਾ ਤੇ ਇੱਕ ਫੁੱਲ ਵੀ ਤੋੜ ਕੇ ਭੇਟਾ ਕਰਦੇ ਉਹ ਵੀ ਪ੍ਰਵਾਨ, ਇੱਕ ਕੌਡੀ ਵੀ ਪ੍ਰਵਾਨ ਹੈ, ਪਰ ਜਿਹੜਾ ਕਹਾਉਂਦਾ ਆਪਣੇ ਆਪ ਨੂੰ ਸਰਦਾਰ ਹੈ ਤੇ ਚੁੱਕੀ ਫਿਰਦਾ ਦਸੀ, ਉਹਦੀ ਸਰਦਾਰੀ ਨੂੰ ਫਿਰ ਕੀ ਕਰਨਾ? ਖੁਸ਼ਤਨਾ
ਸ੍ਰੀ ਵਾਹਿਗੁਰੂ।
ਉਹਦੀ ਚੌਧਰ ਨੂੰ ਕੀ ਕਰਨਾ ਫਿਰ, ਉਹਦੀ ਕੋਠੀ ਨੂੰ ਕੀ ਕਰਨਾ ਹੈ? ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹ ਆ ਗਿਆ ਕਹਿੰਦੇ ਵੀ ਮਹਾਂਪੁਰਖ ਕਹਿੰਦੇ ਹਾਂ ਦੱਸ ਕੀ, ਕਹਿੰਦੇ 50 ਪੈਸੇ ਲਿਖ ਲਓ, ਲਿਖ ਲੇ ਆ ਗਏ ਲੈਣ। ਹੁਣ ਉਹਨੇ ਆਖਿਆ ਵੀ ਬਾਬਾ ਜੀ ਅਜੇ ਟੁੱਟੇ ਹੈ ਨੀ, ਫਿਰ ਲੈ ਜਾਓ। ਬਾਬੇ ਕਹਿੰਦੇ ਵੀ ਸਾਨੂੰ ਗੇੜਾ ਪਿਆ, ਕਹਿੰਦੇ ਕੋਈ ਨੀ ਜੀ ਫਿਰ ਲੈ ਜਾਓ। ਕਹਿੰਦੇ ਚਲੋ ਠੀਕ ਹੈ। ਫਿਰ ਆ ਗਏ ਇੱਕ ਦਿਨ ਉਹਦੀ ਕੱਲੀ ਠਿਆਨੀ ਲੈਣ ਵਾਸਤੇ, ਕਹਿੰਦੇ ਭਾਈ ਲਿਆ 50 ਪੈਸੇ। ਉਹ ਕਹਿੰਦਾ ਬਾਬਾ ਜੀ ਹੁਣ ਇਸ ਟਾਈਮ ਤੇ 1 ਪੈਸਾ ਨੀ ਘਰ, ਬੁਰਾ ਹੀ ਹਾਲ। ਉਹ ਵਿਚਾਰੇ ਫਿਰ ਮੁੜ ਗਏ ਸੇਵਾਦਾਰ, ਕਹਿੰਦੇ ਬਾਬਾ ਜੀ ਉਦੋਂ ਵੱਧ ਤੇਲ ਫੁੱਕ ਜਾਣਾ ਆਪਣਾ, ਛੱਡੋ ਭਰਾ। ਕਹਿੰਦੇ ਪਤਾ ਨੀ ਵਿਚਾਰੇ ਦੇ ਮਨ ਚ ਕਿੰਨੀ ਕੁ ਸ਼ਰਧਾ, ਉਹਨੇ ਇੰਨੇ ਪ੍ਰੇਮ ਨਾਲ ਲਿਖਾਈ ਤੇ ਲੈ ਕੇ ਆਉਣੀ ਆਪਾਂ ਡਿਆਨੀ। ਫਿਰ ਤੁਰ ਪਏ ਬਾਬੇ। ਉਹ ਸਾਧ ਸੰਗਤ ਜਦੋਂ ਤੀਜੀ ਚੌਥੀ ਆਈ ਗਏ ਨਾ, ਘਰ ਵਾਲੇ ਨੂੰ ਕਹਿੰਦਾ ਵੀ ਇਹ ਨੀ ਮਗਰੋਂ ਲੈਂਦੇ, ਕੋਈ ਨਾ ਕੋਈ ਹੀਲਾ ਕਰਨਾ ਪੈਣਾ। ਕਹਿੰਦੇ ਇੰਜ ਕਹਿ ਦੇ ਵੀ ਉਹ ਤੇ ਚੜ੍ਹਾਈ ਕਰ ਗਿਆ ਜੀ, ਖੜਾ ਛੱਡੋ, ਉਹ ਤੇ ਮਰ ਗਿਆ। ਉਹ ਧਿਆਨ ਦਿਓ ਭਾਈ, ਜਰਾ ਸੂਮ ਬੰਦੇ ਦੀ ਗੱਲ ਸੁਣਾਉਣਾ ਹੈ। ਉਹ ਬੀਬੀਆਂ, ਬੀਬੀ ਨੇ ਆ ਕੇ ਉਵੇਂ ਕਹਿਤਾ, ਕਹਿੰਦੀ ਬਾਬਾ ਜੀ ਸਾਡਾ ਖਹਿੜਾ ਛੱਡੋ, ਮੇਰਾ ਤੇ ਘਰ ਵਾਲਾ ਮਰ ਗਿਆ। ਉਵੇਂ ਰੋਣ ਲੱਗ ਪਈ, ਉੱਚਾ ਹੀ ਝੂਠਾ ਹੀ ਝੂਠਾ ਹੀ ਰੋਵੇ। ਉਹ ਮਹਾਂਪੁਰਸ਼ ਕਹਿਣ ਲੱਗੇ ਚੜ੍ਹਾਈ ਕਰ ਗਿਆ? ਕਹਿੰਦੇ ਹਾਂਜੀ ਬਾਬਾ ਜੀ, ਜਾਓ ਪੱਲੜ ਵਿਛਾ ਕੇ ਬਹਿ ਕੇ ਕਹਿੰਦੇ ਸੰਸਕਾਰ ਕਰਾ ਕੇ ਜਾਵਾਂਗੇ। ਉਹ ਵੀ ਝੂਠੇ ਦੇ ਘਰ ਤੱਕ ਪਹੁੰਚਣ ਵਾਲੇ ਸੀ, ਐਵੇਂ ਥੋੜਾ ਬਾਬੇ ਕੱਚੇ ਸੀ, ਪਤਾ ਸੀ ਸਾਰਾ। ਕਹਿੰਦੇ ਕੋਈ ਨੀ ਬੀਬੀ, ਜੇ ਮਰ ਗਿਆ ਕੋਈ ਗੱਲ ਨੀ, ਆਪਾਂ ਸੰਸਕਾਰ ਕਰਾ ਕੇ ਜਾਵਾਂਗੇ, ਸਾਡਾ ਤੇ ਪੱਕਾ ਸੇਵਕ ਸੀ। ਉਹ ਗਈ ਅੰਦਰ, ਕਹਿੰਦੀ ਬਾਬਾ ਜੀ ਤੇ ਬਾਹਰ ਭੂਰਾ ਵਿਛਾ ਕੇ ਬਹਿ ਗਏ, ਉਹ ਨੀ ਹਿਲਦੇ। ਕਹਿੰਦਾ ਖਰਾਬ ਹੋ ਗਿਆ ਕੰਮ ਮੁੰਡਿਆਂ ਨੂੰ, ਕਹਿੰਦਾ ਇੰਜ ਕਰੋ ਐਡਾ ਸੂਮ ਹੈ, ਕਹਿੰਦਾ ਬਾਬਿਆਂ ਨੂੰ ਟਿਆਨੀ ਨਹੀਂ ਦੇਣੀ, ਚੁੱਕ ਲਓ ਅਰਥੀ। ਝੂਠਾ ਮੂਠਾ ਰੋਣ ਲੱਗ ਪਿਓ। ਕਈ ਕਹਿੰਦੇ ਨੀ ਹੁੰਦੇ ਬੁੱਢੀ ਮਰ ਗਈ ਸੀ ਫਿਰ ਜਿਉਂਦੀ ਹੋ ਗਈ, ਕਈ ਕਹਿੰਦੇ ਨੀ ਵੀ ਬਾਪੂ ਮਰ ਗਿਆ ਸੀ ਫਿਰ ਜਿਉਂਦਾ ਹੋ ਗਿਆ। ਕਹਿੰਦੇ ਇੰਜ ਕਹਿ ਦਿਓ। ਥੋੜੀ ਦੂਰ ਜਾਣਗੇ, ਕਾਰ ਸੇਵਾ ਵਾਲਿਆਂ ਨੂੰ ਕਿਹਾ ਚੰਗਾ ਬਾਬਾ ਜੀ ਸੰਸਕਾਰ ਆਪੇ ਕਰ ਲਾਂਗੇ, ਉੱਥੇ ਨੇੜੇ ਜਾ ਕੇ ਮੈਂ ਜਿਉਂਦਾ ਹੋ ਜੂ ਦੁਆਰਾ, ਫਿਰ ਪਿੰਡ ਚ ਕਹਿ ਦਾਂਗੇ ਵੀ ਜਿਉਂਦਾ ਹੋ ਗਿਆ ਦੁਆਰਾ, ਠਿਆਨੀ ਨੀ ਦੇਣੀ ਜੋ ਮਰਜ਼ੀ ਹੋ ਜਾਵੇ। ਉਹ ਬਾਬਿਆਂ ਨਾਲ ਨਾਲ ਤੁਰੇ ਜਾਣ, ਪੈ ਗਿਆ ਅੱਖਾਂ ਜੀਆਂ ਬੰਦ ਕਰਕੇ, ਉੱਤੇ ਕੱਪੜਾ ਦੇ ਦਿੱਤਾ। ਕਹਿੰਦੇ ਜੀ ਹਾਂਜੀ ਦੱਸੋ ਫਿਰ। ਬਾਬਾ ਜੀ ਤੁਸੀਂ ਜਾਓ ਸੰਸਕਾਰ ਕਰ ਲਾਂਗੇ। ਕਹਿੰਦੇ ਨਾ ਭਾਈ, ਲਾਂਬੂ ਲਵਾ ਕੇ ਜਾਵਾਂਗੇ ਜੀ, ਇੰਜ ਨਹੀਂ ਜਾਂਦੇ, ਅਰਦਾਸ ਕਰਾਂਗੇ, ਆਖਰੀ ਜਿਹੜੀ ਅੰਤਮ ਅਰਦਾਸ ਉਹ ਅਸੀਂ ਕਰਾਂਗੇ। ਲੈ ਗਏ ਮੜੀਆਂ ਦੇ ਵਿੱਚ, ਲੱਕੜਾਂ ਤੇ ਪਾਤਾ, ਫਿਰ ਵੀ ਨਾ ਬੋਲਿਆ। ਮਹਾਂਪੁਰਸ਼ ਕਹਿਣ ਲੱਗੇ ਭਾਈ ਇੰਜ ਕਰੋ, ਜਰਾ ਕੁ ਪਾਸੇ ਹਟ ਜਾਓ ਜੀ, ਇਹਦੇ ਕੰਨ 'ਚ ਥੋੜਾ ਜਾਪ ਕਰ ਲਈਏ। ਉਹ ਮਾੜਾ ਜਿਹਾ ਪਾਸੇ ਹੋ ਗਏ, ਕੰਨ 'ਚ ਪਤਾ ਸੀ ਸਾਰਾ। ਕਹਿੰਦੇ ਸੂਮਾ ਤੇਰੀ ਠਿਆਨੀ ਛੱਡੀ, ਕਹਿੰਦੇ ਸੂਮਾ ਤੇਰੀ ਠਿਆਨੀ ਛੱਡੀ, ਅੱਖਾਂ ਖੋਲ ਕੇ ਕਹਿੰਦਾ ਬਾਬਾ ਜੀ ਫਿਰ ਮੈਂ ਮਰਨਾ ਵੀ ਛੱਡਿਆ। ਜੇ ਤੁਸੀਂ ਠਿਆਨੀ ਛੱਡੀ ਤੇ ਫਿਰ ਆਪਾਂ ਵੀ ਨਹੀਂ ਮਰਦੇ। ਠਿਆਨੀ ਦੇ ਪਿੱਛੇ ਦਾਤ ਪਿਆਰੀ ਸਿਸਰਿਆ ਦਾ ਤਾਰਾ। ਕਈਆਂ ਦਾ ਹਾਲ ਐਸਾ ਹੁੰਦਾ, ਕੋਈ ਸਮਾਗਮ ਕਰਾ ਲਓ, ਉਹਨਾਂ ਨੇ ਰੁਪਈਆ ਨਹੀਂ ਦੇਣਾ। ਪਿੰਡ ਵਿੱਚ ਵੱਡੇ ਵੱਡੇ ਸਮਾਗਮ ਹੁੰਦੇ ਨੇ, ਪਿੰਡ ਦੀ ਸੋਭਾ ਭਾਵੇਂ ਪਿੰਡ ਦੀ ਹੈ, ਸ਼ਰਾਬਾਂ ਤੇ ਭਾਵੇਂ ਲੱਖਾਂ ਰੁਪਇਆ ਬਰਬਾਦ ਕਰ ਦੇਣ, ਗਾਉਣ ਵਾਲਿਆਂ ਨੂੰ ਲੱਖਾਂ ਰੁਪਇਆ ਦੇ ਦੇਣ, ਪਰ ਸੇਵਾ ਚ ਇੱਕ ਰੁਪਇਆ ਪਾ ਕੇ ਰਾਜੀ ਨਹੀਂ। ਦਾਤ ਪਿਆਰੀ, ਦਾਤ ਪਿਆਰੀ ਲੱਗਦੀ ਹੈ, ਦਾਤਾਂ ਦੇਣ ਵਾਲਾ ਭੁੱਲ ਗਿਆ। ਮਹਾਰਾਜ ਕਹਿੰਦੇ ਸੰਗਤ ਜੀ, ਅੱਜ ਤੱਕ ਤੁਸੀਂ ਮੰਗਿਆ, ਅੱਜ ਮੈਂ ਮੰਗਣਾ ਹੈ। ਕੋਈ ਕਹਿੰਦਾ ਮਹਾਰਾਜ ਕੀ ਮੰਗਣਗੇ, ਪਤਾ ਕੁਛ ਨੀ। ਮਹਾਰਾਜ ਕਹਿੰਦੇ ਸੀਸ ਚਾਹੀਦਾ, ਸਾਰਿਆਂ ਨੇ ਨੀਵੀਆਂ ਪਾਲੀਆਂ, ਹੁਣ ਮਰਨ ਵਾਸਤੇ ਕਿਹੜਾ ਤਿਆਰ ਹੈ। ਨਾਲੇ ਪਤਾ ਹੈ ਕਿ ਮਹਾਰਾਜ ਮਜ਼ਾਕ ਨੀ ਕਰਦੇ ਹੋਣੇ, ਜਿਹੜੇ ਸ੍ਰੀ ਸਾਹਿਬ ਕੱਢੀ ਫਿਰਦੇ ਨੇ ਮਾਰਨਗੇ ਜ਼ਰੂਰ। ਕੋਈ ਨੀ ਤਿਆਰ ਹੋਇਆ, ਸਾਰਿਆਂ ਨੇ ਨੀਵੀਆਂ ਪਾਲੀਆਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਵਾਜ਼ ਦੇ ਰਹੇ ਨੇ, ਕੋਈ ਹੈ ਉੱਠੇ ਕੋਈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਜੇ ਪ੍ਰੇਮ ਨਿਭਾਉਣਾ ਤੇ ਸਿਰ ਤਲੀ ਤੇ ਧਰ ਕੇ ਆਉਣਾ ਹੈ, ਸਿਰ ਧੜ ਦੀ ਬਾਜੀ ਲਗਾਉਣੀ ਹੈ। ਆਵੇ ਕੋਈ, ਆਵਾਜ਼ ਦਿੱਤੀ, ਉੱਠੇ ਕੋਈ, ਸਿਰ ਧਰ ਕੇ ਤਲੀ ਤੇ ਆਵੇ ਵਾਹਿਗੁਰੂ। ਮਹਾਰਾਜ ਕਹਿੰਦੇ ਆਵੇ, ਲੰਘਣਾ ਜੇ ਪ੍ਰੇਮ ਦੀ ਗਲੀ, ਸਤਿਗੁਰਾਂ ਨੇ ਸਾਧ ਸੰਗਤ ਸਭ ਨੇ ਨੀਵੀਆਂ ਪਾ ਲਈਆਂ, ਸਿਰ ਨੀਵੇਂ। ਮਹਾਰਾਜ ਕਹਿੰਦੇ ਅੱਜ ਤੱਕ ਮੈਂ ਤੁਸੀਂ ਮੰਗਿਆ, ਅੱਜ ਮੈਂ ਮੰਗਿਆ, ਉੱਠੋ ਕੋਈ, ਸੀਸ ਚਾਹੀਦਾ। ਕੋਈ ਨਾ ਉੱਠਿਆ, ਪਹਿਲੀ ਆਵਾਜ਼ ਦਿੱਤੀ, ਕੋਈ ਨਾ ਉੱਠਿਆ। ਦੂਜੀ ਆਵਾਜ਼ ਸਤਿਗੁਰਾਂ ਨੇ ਫੇਰ ਮਾਰੀ, ਕੋਈ ਨਾ ਉੱਠਿਆ। ਤੀਜੀ ਆਵਾਜ਼ ਮਾਰੀ ਤੇ ਦਇਆ ਰਾਮ ਜੀ ਉੱਠ ਕੇ ਆ ਗਏ। ਹੱਥ ਜੋੜੇ ਗਲ ਚ ਪੱਲਾ ਪਾਇਆ ਸਤਿਗੁਰ ਅੱਗੇ ਸਿਰ ਝੁਕਾਇਆ ਕਹਿੰਦੇ ਮਹਾਰਾਜ ਪਹਿਲਾਂ ਤੇ ਮੈਨੂੰ ਮਾਫੀ ਦਿਓ ਤੁਹਾਡੀ ਪਹਿਲੀ ਦੂਜੀ ਆਵਾਜ਼ ਮਾਰੀ ਤੇ ਮੈਂ ਨਹੀਂ ਉੱਠਿਆ। ਸਤਿਗੁਰੂ ਕਹਿਣ ਲੱਗੇ ਤੇਰਾ ਨਾਂ ਕੀ ਏ? ਕਹਿੰਦਾ ਮਹਾਰਾਜ ਦਇਆ ਰਾਮ। ਖੁਸ਼ ਹੋ ਗਏ ਸਾਡੇ ਖਾਲਸੇ ਚ ਪਹਿਲਾ ਗੁਣ ਸਾਡਾ ਖਾਲਸਾ ਦਇਆਵਾਨ ਹੋਏਗਾ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਦਇਆ ਮੇਰੇ ਖਾਲਸੇ ਵਿੱਚ ਦਇਆ ਪਹਿਲਾ ਗੁਣ ਹੈ, ਉਹ ਮੇਰਾ ਖਾਲਸਾ ਦਇਆ ਹੋਏਗੀ ਮੇਰੇ ਖਾਲਸਾ। ਉਹ ਦਇਆ ਰਾਮਾ ਗੱਲ ਸੁਣ, ਪਹਿਲਾਂ ਸਾਡੀ ਅਸੀਂ ਕੋਈ ਮਖੌਲ ਜਾਂ ਮਜ਼ਾਕ ਨਹੀਂ ਕਰਦੇ, ਤੇਰਾ ਸਿਰ ਧੜ ਤੋਂ ਜੁਦਾ ਕਰ ਦੇਣਾ। ਕਹਿੰਦਾ ਸੱਚੇ ਪਾਤਸ਼ਾਹ ਹੈ ਹੀ ਤੁਹਾਡਾ, ਤੁਹਾਡਾ ਹੁਕਮ ਹੈ। ਫੜਿਆ ਬਾਂਹ ਤੋਂ ਮਹਾਰਾਜ ਨੇ, ਅੰਦਰ ਲੈ ਗਏ ਤੰਬੂ ਦੇ ਵਿੱਚ। ਕਈ ਇਤਿਹਾਸਕਾਰਾਂ ਨੇ ਲਿਖਿਆ ਤੰਬੂ ਚ ਲਿਜਾ ਕੇ, ਕਈਆਂ ਨੇ ਲਿਖਿਆ ਵੀ ਸਟੇਜ ਦੇ ਉੱਤੇ ਹੀ ਸਾਹਮਣੇ ਸਾਰਿਆਂ ਦੇ ਕੀਤਾ ਵਾਰ, ਸੀਸ ਧੜ ਤੋਂ ਜੁਦਾ ਕਰਤਾ, 40,000 ਭੱਜ ਗਿਆ। ਸਤਨਾਮ
ਵਾਹਿਗੁਰੂ।
80,000 ਦਾ ਇਕੱਠ ਵਿੱਚੋਂ 40,000 ਭੱਜ ਗਏ, ਜੁੱਤੀਆਂ ਵੀ ਨਹੀਂ ਚੁੱਕੀਆਂ। ਕਹਿੰਦੇ ਫੇਰ ਲੈ ਜਾਵਾਂਗੇ, ਕੋਈ ਗੱਲ ਨੀ, ਛੱਡੋ ਬਰਾ ਵੀ ਤਾਂ ਵੱਢਣ ਲੱਗ ਪਏ। ਇੱਕ ਸੀਸ ਚਾਹੀਦਾ ਮਹਾਰਾਜ। ਜਦੋਂ ਤਲਵਾਰ ਚੱਲੀ ਵੇਖੀ ਡਰ ਗਏ ਸਾਰੇ, ਮੌਤ ਦਾ ਡਰ ਹੀ ਐਸਾ, ਮੌਤ ਤੋਂ ਇੰਨਾ ਡਰ ਲੱਗਦਾ। ਸਾਡੇ ਇੱਕ ਸੇਵਾਦਾਰ ਸੀ, ਗੱਡੀ ਦੇ ਵਿੱਚ ਪਿਆ, ਉਹ ਟਾਇਰ ਪਾਟ ਗਿਆ ਗੱਡੀ ਦਾ, ਤੇ ਉਹਨੂੰ ਹੋ ਗਿਆ ਖਰੇ ਬੰਬ ਚੱਲ ਗਿਆ। ਇੰਨਾ ਡਰਿਆ ਕਾਕੀ ਖੋਲ ਕੇ ਛਾਲ ਮਾਰਤੀ, ਡਿੱਗਦੇ ਦੀਆਂ ਲੱਤਾਂ ਟੁੱਟ ਗਈਆਂ, ਉਧਰੋਂ ਬਚ ਗਿਆ। ਡਰ ਹੀ ਇਹੋ ਜਿਹਾ ਮੌਤ ਦਾ ਭੈ, ਡਰਦਾ ਹਰ ਕੋਈ ਮੌਤ ਤੋਂ, ਰੱਬ ਦੇ ਪਿਆਰੇ ਨਹੀਂ ਡਰਦੇ, ਕਿਉਂਕਿ ਬੜੇਪੇ ਦਾ ਡਰ ਉਹਨੂੰ ਹੈ ਜਿਹਨੇ ਪੱਲੇ ਨੀ ਕੁਝ ਰੱਖਿਆ। ਜਿਹੜੇ ਬਾਪੂ ਨੇ ਜ਼ਮੀਨ ਬੱਚਿਆਂ ਦੇ ਨਾਲ ਲਵਾਤੀ, ਪੈਸਾ ਬੱਚਿਆਂ ਦੇ ਨਾਲ ਲਵਾਤਾ, ਫਿਰ ਤੇ ਉਹਨਾਂ ਦੀ ਮਰਜ਼ੀ ਹੈ ਵੀ ਰੋਟੀ ਦੇਣ ਕੇ ਨਾ ਦੇਣ। ਉਹ ਬਾਪੂ ਨੂੰ ਸਦਾ ਡਰ ਰਹੇਗਾ ਵੀ ਮੈਂ ਬੁੜਾ ਹੋਣਾ ਹੈ, ਪਤਾ ਨੀ ਸਾਂਭਣਗੇ ਕਿ ਨਾ, ਮੈਨੂੰ ਕੋਈ ਬਿਮਾਰੀ ਲੱਗ ਗਈ ਪਤਾ ਨੀ ਸਾਂਭਣਗੇ ਕਿ ਨਾ, ਦਰੰਗ ਹੋ ਗਿਆ ਪਤਾ ਨੀ ਸਾਂਭਣਗੇ ਕਿ ਨਾ। ਪਰ ਜਿਹਨੇ 2,00,000 ਰੁਪਈਆ ਬੈਂਕ ਚ ਰੱਖਿਆ ਹੋਵੇ ਜਾਂ 2 ਕਿੱਲੇ ਜ਼ਮੀਨ ਆਪਣੇ ਨਾਂ ਰੱਖੀ ਹੋਵੇ, ਉਹਨੂੰ ਬੁਢੇਪੇ ਦਾ ਕੋਈ ਡਰ ਨੀ, ਉਹਨੂੰ ਪਤਾ ਮੇਰੇ ਬੱਚੇ ਸੇਵਾ ਕਰਨਗੇ, ਉਹਨੂੰ ਕਾਹਦਾ ਡਰ ਹੈ। 2-4 ਲੱਖ ਜਿਹਨੇ ਰੱਖਿਆ ਉਹਨੂੰ ਪਤਾ ਹੈ ਬੱਚੇ ਮੇਰੀ ਸੇਵਾ ਕਰਨਗੇ। ਇਸੇ ਤਰ੍ਹਾਂ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਕੋਈ ਮਾੜਾ ਕੰਮ ਹੀ ਨਹੀਂ ਕੀਤਾ, ਸ਼ਰਾਬ ਨਹੀਂ ਪੀਤੀ, ਮਾੜਾ ਕਰਮ ਨਹੀਂ ਕੀਤਾ, ਚੰਗਾ ਜੀਵਨ ਲੰਘਿਆ, ਉਹਨੂੰ ਕਾਹਦਾ ਡਰ, ਉਹਨੂੰ ਪਤਾ ਜਮਦੂਤ ਨਹੀਂ ਆਉਂਦੇ, ਦੇਵਤੇ ਆਉਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨੂੰ ਮੌਤ ਦਾ ਕਾਹਦਾ ਡਰ ਹੈ, ਉਹ ਤੇ ਹੱਸ ਹੱਸ ਕੇ ਮਰਦੇ ਨੇ, ਹੱਸ ਹੱਸ ਕੇ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਡਰਦੇ ਤੇ ਉਹ ਨੇ ਜਿਹਨਾਂ ਨੂੰ ਪਤਾ ਅਸੀਂ ਖਾਲੀ ਹਾਂ ਅੰਦਰੋਂ, ਡਰਦਾ ਮੌਤ ਤੋਂ ਉਹ ਹੈ ਜਿਹਨੂੰ ਪਤਾ ਵੀ ਅੰਦਰੋਂ ਮੈਂ ਖਾਲੀ ਹਾਂ, ਮੇਰੇ ਪੱਲੇ ਕੱਖ ਨਹੀਂ, ਜੰਮ ਮਾਰਨਗੇ, ਆਵਾਗਮਣ ਦੇ ਚੱਕਰ ਚ ਪੈ ਜਾਣਾ, 84 ਲੱਖ ਦਾ ਗੇੜ ਕੱਟਣਾ ਪੈਣਾ, ਉਹ ਡਰਦੇ ਆ ਫਿਰ ਮੌਤ ਤੋਂ, ਥਰ ਥਰ ਕੰਬਦੇ ਨੇ ਮੌਤ ਤੋਂ, ਮੌਤ ਨਾ ਆ ਜਾਏਗੀ। ਹੁਣ ਸਾਧ ਸੰਗਤ ਜੀ, ਮਹਾਰਾਜ ਨੇ ਆਵਾਜ਼ ਦਿੱਤੀ ਦਇਆ ਰਾਮ, ਸੀਸ ਧੜ ਤੋਂ ਜੁਦਾ ਕਰਤਾ, ਬਾਹਰ ਆਏ, ਤਲਵਾਰ ਖੂਨ ਦੀ ਲਿਬੜੀ ਹੋਈ। ਮਹਾਰਾਜ ਨੇ ਆਵਾਜ਼ ਦਿੱਤੀ ਉੱਠੋ, ਕੋਈ ਇੱਕ ਸੀਸ ਹੋਰ ਚਾਹੀਦਾ। ਇਹਦੇ ਵਿੱਚ ਵੀ ਬੜਾ ਵੱਡਾ ਭੇਦ ਹੈ, ਮਹਾਰਾਜ ਨੇ ਇਹ ਨਹੀਂ ਕਿਹਾ ਕਿ 5 ਸੀਸ ਚਾਹੀਦੇ ਨੇ, ਫਿਰ ਵੀ ਕਈਆਂ ਨੇ ਬੈਠੇ ਰਹਿਣਾ ਸੀ ਵੀ 5 ਵੱਢਣਗੇ ਬਾਕੀ ਤੇ ਵੱਜ ਜਾਣੇ ਨੇ, ਫਿਰ ਵੀ ਬੈਠੇ ਰਹਿਣੇ ਸੀ, ਭੇਦ ਰੱਖਿਆ। ਆਈ ਵਾਰੀ ਇਹੀ ਕਹਿੰਦੇ ਸੀ ਇੱਕ ਸੀਸ ਚਾਹੀਦਾ, ਤੇ ਸਾਰੇ ਡਰ ਗਏ ਵੀ ਕਿਤੇ ਇੱਕ ਇੱਕ ਕਰਕੇ ਸਾਰਿਆਂ ਨੂੰ ਨਾ ਵੱਢ ਦੇਣ, ਡਰ ਗਏ ਸਾਰੇ। ਆਵਾਜ਼ ਦਿੱਤੀ ਇੱਕ ਸੀਸ ਹੋਰ ਚਾਹੀਦਾ। ਧਰਮ ਚੰਦ ਖੜਾ ਹੋ ਗਿਆ, ਹੱਥ ਜੋੜੇ, ਗਲ ਚ ਪੱਲਾ ਪਾਇਆ, ਸਿਰ ਝੁਕਾਇਆ, ਮਹਾਰਾਜ ਮੇਰਾ ਸੀਸ ਹਾਜ਼ਰ ਹੈ। ਨਾ ਕੀ ਹੈ? ਧਰਮ ਚੰਦ। ਆਹਾ ਹਾ, ਕਹਿੰਦੇ ਮੇਰੇ ਖਾਲਸੇ ਚ ਪਹਿਲਾ ਗੁਣ ਦਇਆ ਤੇ ਦੂਜਾ ਗੁਣ ਧਰਮ ਵੀ ਹੈ। ਧਰਮ ਧਿਆਨ ਦੇਣਾ, ਧਿਆਨ ਦੇਣਾ, ਖਾਲਸੇ ਵਿੱਚ ਪਹਿਲਾ ਗੁਣ ਹੈ ਦਇਆ ਤੇ ਧਰਮ ਬਾਅਦ, ਧਰਮ ਬਾਅਦ ਵਿੱਚ ਹੈ, ਦਇਆ ਪਹਿਲਾਂ। ਜਿਹੜਾ ਦਇਆ ਨਹੀਂ ਕਰਦਾ ਉਹ ਧਰਮੀ ਨਹੀਂ ਹੋ ਸਕਦਾ। ਤੌਲ ਧਰਮ ਦਇਆ ਕਾ ਪੂਤ, ਜਿਹੜਾ ਧਰਮ ਹੈ ਨਾ ਇਹ ਦਇਆ ਤੋਂ ਛੁਪ ਪੈਦਾ ਹੁੰਦਾ। ਪਹਿਲਾਂ ਬੰਦੇ ਦੇ ਅੰਦਰ ਦਇਆ ਆਉਂਦੀ ਹੈ, ਉਸ ਤੋਂ ਬਾਅਦ ਧਰਮੀ ਬਣਦਾ। ਜੇ ਕੋਈ ਕਵੇ ਮੈਂ ਜੀ ਧਰਮੀ ਆ ਤੇ ਬੱਕਰਾ ਵੱਢਣ ਲੱਗਿਆ ਦੇਰ ਨਹੀਂ ਲਾਉਂਦਾ, ਫਿਰ ਉਹ ਨਿਰਦਈ ਹੈ। ਦਇਆ ਤੇ ਉਹਦੇ ਚ ਹੈ ਨੀ, ਧਰਮੀ ਕਿੱਥੋਂ ਬਣ ਗਿਆ? ਦਇਆ ਮਾਂ ਹੈ ਤੇ ਧਰਮ ਪੁੱਤਰ ਹੈ। ਧੌਲ ਧਰਮ ਦਇਆ ਕਾ ਪੂਤ, ਦਇਆ ਮਾਂ ਹੈ ਧਰਮ ਪੁੱਤਰ ਹੈ। ਤੇ ਮਾਂ ਤੋਂ ਬਿਨਾਂ ਪੁੱਤਰ ਕਿਵੇਂ ਪੈਦਾ ਹੋ ਗਿਆ? ਜਿਹੜੇ ਬੰਦੇ ਦੇ ਅੰਦਰ ਦਇਆ ਨਹੀਂ ਆਈ ਉਹ ਧਰਮੀ ਕਿਵੇਂ ਬਣ ਗਿਆ? ਕਈ ਕਹਿੰਦੇ ਬੱਕਰਾ ਵੱਢਣਾ ਜਾਇਜ਼ ਹੈ, ਸਾਡੇ ਪੰਥ ਵਿੱਚ ਕਹਿੰਦੇ ਨੇ ਕਿ ਬੱਕਰਾ ਵੱਢ ਲਓ, ਬੱਕਰਾ ਵੱਢਣਾ ਜਾਇਜ਼ ਹੈ। ਗੁਰਮੁਖੋ ਜਦੋਂ ਬੱਕਰਾ ਵੱਢੋਗੇ ਨਿਰਦਈ ਬਣ ਕੇ ਵੱਢੋਗੇ ਨਾ, ਜਦੋਂ ਬੱਕਰੇ ਤੇ ਛੁਰੀ ਚਲਾਓਗੇ ਬੱਕਰੇ ਨੂੰ ਖੁੱਲਾ ਛੱਡ ਦਿਓ ਵਿਚਾਰਾ ਅੱਗੇ ਅੱਗੇ ਭੱਜੇਗਾ, ਤੁਸੀਂ ਉਹਨੂੰ ਵੱਢੋਗੇ। ਮੁਰਗੇ ਨੂੰ ਜਦੋਂ ਵੱਢਦੇ ਉਦੋਂ ਨਿਰਦਈ ਹੋ ਕੇ ਵੱਢਣਾ ਪੈਂਦਾ, ਉਦੋਂ ਅੰਦਰੋਂ ਦਇਆ ਖਤਮ। ਤੇ ਉਹ ਬੱਕਰਾ ਵੱਢਣ ਵੇਲੇ ਨਿਰਦਈ ਹੈ, ਬੱਕਰਾ ਵੱਢ ਕੇ ਅਰਦਾਸਾਂ ਕਰਕੇ ਧਰਮੀ ਬਣੇ ਫਿਰਦੇ ਨੇ ਕਿ ਅਸੀਂ ਧਰਮੀ ਹੈ। ਜਿੰਨਾ ਚਿਰ ਦਇਆ ਹੀ ਨੀ ਤੈਨੂੰ, ਬੱਕਰੇ ਤੇ ਦਇਆ ਨੀ, ਤੂੰ ਧਰਮੀ ਕਿੱਧਰ ਦਾ ਬਣ ਗਿਆ? ਤੈਨੂੰ ਮੁਰਗੇ ਤੇ ਦਇਆ ਨੀ ਆਈ, ਨਿਰਦਈ ਬਣ ਕੇ ਚੱਕੀ ਫਿਰਦਾ, ਤਲਵਾਰ ਮੈਨੂੰ ਵੱਢ ਦੇਣਾ, ਤੇ ਤੂੰ ਧਰਮੀ ਕਿੱਧਰ ਦਾ ਬਣ ਗਿਆ? ਧਰਮ ਤੇ ਆਏਗਾ ਹੀ ਤਾਂ ਜੇ ਦਇਆ ਹੋਏਗੀ, ਜੇ ਦਇਆ ਨੀ ਤੇ ਧਰਮ ਕਿੱਥੋਂ ਆ ਗਿਆ? ਤੌਲ ਧਰਮ ਦਇਆ ਦਾ ਪੁੱਤ, ਦਇਆ ਦਾ ਪੁੱਤਰ ਹੈ ਧਰਮ। ਪਹਿਲਾਂ ਦਇਆ, ਬੱਕਰੇ ਤੇ ਦਇਆ, ਮੁਰਗੇ ਤੇ ਦਇਆ, ਗਵਾਂਢੀਆਂ ਤੇ ਦਇਆ, ਪਰਿਵਾਰ ਤੇ ਦਇਆ, ਰਿਸ਼ਤੇਦਾਰਾਂ ਤੇ ਦਇਆ, ਫਿਰ ਬੰਦਾ ਧਰਮੀ ਬਣਦਾ। ਤੇ ਬਾਣਾ ਧਰਮੀਆਂ ਦਾ, ਬਾਣਾ ਧਰਮੀਆਂ ਦਾ, ਦਇਆ ਕਿਸੇ ਤੇ ਕੀਤੀ ਨੀ, ਧਰਮੀ ਹੋ ਹੀ ਨਹੀਂ ਸਕਦਾ। ਪਹਿਲਾਂ ਦਇਆ ਫਿਰ ਧਰਮ। ਧਿਆਨ ਦਿਓ, ਮਹਾਰਾਜ ਨੇ ਧਰਮ ਚੰਦ ਦਾ ਸੀਸ ਧੜ ਤੋਂ ਜੁਦਾ ਕਰਤਾ, ਤੀਜੀ ਦਫਾ ਫੇਰ ਆ ਗਏ। ਹਿੰਮਤ ਰਾਏ ਉੱਠਿਆ, ਹਿੰਮਤ ਰਾਏ ਮਹਾਰਾਜ ਨੇ ਵੇਖਿਆ, ਨਾ ਕੀ ਆ ਤੇਰਾ? ਹਿੰਮਤ ਰਾਏ। ਮਹਾਰਾਜ ਕਹਿੰਦੇ ਮੇਰਾ ਖਾਲਸਾ ਹੁਣ ਹਿੰਮਤੀ ਵੀ ਹੋਏਗਾ। ਖੋ ਸਤਨਾਮ
ਸ੍ਰੀ ਵਾਹਿਗੁਰੂ, ਸਤਿ ਸ੍ਰੀ ਅਕਾਲ।
ਅਵੇਸਲਾ ਪਨ ਖਤਮ ਕਰ ਦਿੱਤਾ, ਮੇਰਾ ਖਾਲਸਾ ਸੁਸਤ ਨਹੀਂ ਹੋਏਗਾ, ਮੇਰਾ ਖਾਲਸਾ ਅਵੇਸਲਾ ਨਹੀਂ ਹੋਏਗਾ, ਮੇਰਾ ਖਾਲਸਾ ਹਿੰਮਤੀ ਹੋਏਗਾ, ਪਹਿਰੇਦਾਰ ਬਣੇਗਾ। ਖਾਲਸੇ ਵਿੱਚ ਐਡੀ ਵੱਡੀ ਹਿੰਮਤ ਹੋਏਗੀ, ਮੇਰਾ ਖਾਲਸਾ ਐਡਾ ਹਿੰਮਤੀ ਹੋਏਗਾ, ਲੱਖਾਂ ਨਾਲ ਕੱਲਾ ਮੁਕਾਬਲਾ ਕਰਨ ਦੀ ਹਿੰਮਤ ਰੱਖਦਾ ਹੋਏਗਾ। ਧਿਆਨ ਦਿਓ, ਅੱਜ ਵੀ ਗੁਰੂ ਗੋਬਿੰਦ ਸਿੰਘ ਦਾ ਪਾਇਆ ਹੋਇਆ ਹਿੰਮਤ ਦਾ ਗੁਣ ਸਾਡੇ ਵਿੱਚ ਹੈ, ਅੱਜ ਵੀ ਹੈ। ਬੜੇ ਨੇ ਜਿਹੜੇ ਹਿੰਮਤੀ ਨੇ, ਕਈ ਹੁਣ 1 ਵਜੇ ਉੱਠ ਕੇ ਇਸ਼ਨਾਨ ਕਰਦੇ ਨੇ, ਹਿੰਮਤ ਹੈ, ਤੇ ਕਈ 8 ਵਜੇ ਵੀ ਨਹੀਂ ਉੱਠਦੇ। ਕੋ ਸਤਨਾਮ
ਸ੍ਰੀ ਵਾਹਿਗੁਰੂ।
ਸਵੇਰੇ ਉੱਠ ਕੇ ਬੇਬੇ ਆਉਂਦੀ ਹੈ ਲੈ ਕੇ ਆਉਂਦੀ ਉਹ ਜੱਗ, ਹੁਣ ਤੇ ਗਰਮੀ ਆ ਗਈ, ਹੁਣ ਤੇ ਨਲਕੇ ਤੇ ਚਲੇ ਜਾਂਦੇ ਨੇ, ਤੇ ਸਿਆਲ ਵਿੱਚ ਤੇ ਉਹ ਮੰਜੇ ਦੇ ਕੋਲ ਹੀ ਆ ਜਾਂਦੀ ਹੈ, ਜੱਗ ਵੀ ਪਾਣੀ ਦਾ ਆ ਜਾਂਦਾ, ਚਾਹ ਵੀ ਨਾਲ ਹੀ ਹੈ, ਤੇ ਉੱਠ ਕੇ ਇਹਦੇ ਮੁੰਡਿਆਂ ਮੂੰਹ ਧੋਲਾ, ਉੱਥੇ ਹੀ ਦਾਬੜਾ ਬੱਠਲ ਪਿਆ ਵੀ ਇਹਦੇ ਵਿੱਚ ਮੂੰਹ ਧੋ ਕੇ ਤੇ ਚਾਹ ਪੀ ਲੈ, ਤੇ ਉਹ ਐਡਾ ਵੀ ਨਿਕੰਮਾ, ਇੰਨੀ ਵੀ ਮਤ ਨਹੀਂ। ਕਹਿੰਦਾ ਬੇਬੇ ਕਿਤੇ ਸ਼ੇਰਾਂ ਨੇ ਵੀ ਮੂੰਹ ਧੋਤੇ ਤੇ? ਪਹਿਲਾਂ ਸ਼ੇਰ ਮਿਲਦੇ ਸੀ ਜੰਗਲਾਂ ਚ, ਅੱਜ ਕੱਲ ਬਿਸਤਰਿਆਂ ਚ ਪਏ ਮਿਲਦੇ, ਬਿਸਤਰਿਆਂ ਚ ਪਏ ਨੇ ਬਣੇ ਫਿਰਦੇ ਨੇ ਸ਼ੇਰ। ਇਸ਼ਨਾਨ ਕਰਨ ਦੀ ਹਿੰਮਤ ਨਹੀਂ, ਕੌਮ ਵਾਸਤੇ ਕੀ ਤਲਵਾਰ ਚਲਾ ਲਾਂਗੇ, ਕੌਮ ਵਾਸਤੇ ਕੀ ਲੜਾਂਗੇ, ਇੰਨੀ ਵੀ ਹਿੰਮਤ ਨਹੀਂ। ਸਤਿਗੁਰਾਂ ਨੇ ਸਾਨੂੰ ਹਿੰਮਤੀ ਬਣਾਇਆ, ਆਲਸੀ ਨਹੀਂ ਬਣਾਇਆ, ਆਲਸ ਨਹੀਂ ਕਰਨੀ, ਹਿੰਮਤੀ ਬਣਨਾ। ਸਤ ਸੰਗਤ, ਹਿੰਮਤ ਹੋਵੇ ਸਤ ਸੰਗਤ ਵਿੱਚ ਜਾਣ ਦੀ, ਹਿੰਮਤ ਹੋਵੇ ਗੁਰਦੁਆਰਾ ਸਾਹਿਬ ਜਾਣ ਦੀ। ਅੱਜ ਕਿਹੜਾ ਤਲਵਾਰਾਂ ਚਲਾਉਣੀਆਂ ਨੇ, ਇੰਨੀ ਆਹੀ ਹਿੰਮਤ ਹੋਰ ਕੀ ਹੈ? ਵੀ ਹਿੰਮਤ ਹੋਵੇ ਗੁਰਦੁਆਰਾ ਸਾਹਿਬ ਜਾਣ ਦੀ, ਸਤਸੰਗਤ ਵਿੱਚ ਜਾਣ ਦੀ। ਹੁਣ ਬੜੇ ਨੇ ਐਸੇ ਜਿਹੜੇ ਸਵੇਰ ਦੇ ਵਾਢੀ ਚ ਲੱਗੇ ਹੋਣਗੇ, ਟਰਾਲੀ ਚੱਲੀ ਆ, ਬਸ ਜੀ ਕੀਤਾ ਬਹਿ ਗਿਆ, ਘਰ ਵਾਲੇ ਨੇ ਕਿਹਾ ਹੋਣਾ ਸਵੇਰੇ ਵਾਢੀ ਕੰਬਾਈਨ ਲੱਗਣੀ, ਉਹਦੇ ਮਗਰ ਮਗਰ ਫਿਰਨਾ, ਹਾੜੀ ਵੱਢਣੀ ਹੈ। ਕਹਿੰਦਾ ਨਹੀਂ, ਕੰਮ ਨੀ ਮੁੱਕਣੇ, ਜਾਣਾ ਜ਼ਰੂਰ ਹੈ, ਇਹ ਹਿੰਮਤ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਤਾ 12-1 ਵਜੇ ਜਾਣਾ, ਪਤਾ ਦੀਵਾਨ ਚ 12-1 ਵਜੇਗਾ, ਘਰ ਆਉਂਦਿਆਂ ਆਉਂਦਿਆਂ ਨੂੰ 3 ਵਜਣਗੇ, ਸੌਣ ਦਾ ਟਾਈਮ ਘੱਟ ਮਿਲੇਗਾ, ਨੌਕਰੀ ਜਾਣਾ, ਪਰ ਫਿਰ ਵੀ ਕਹਿੰਦਾ ਨਹੀਂ, ਬਿਜ਼ਨਸ ਤੇ ਚੱਲਦੇ ਰਹਿਣੇ ਨੇ, ਨੌਕਰੀਆਂ ਚੱਲਦੀਆਂ ਰਹਿਣੀਆਂ ਨੇ, ਪਰ ਮੈਂ ਸੰਗਤ ਜ਼ਰੂਰ ਜਾਣਾ, ਇਹ ਹਿੰਮਤ ਹੈ। ਸਾਰੇ ਕੰਮ ਕਰਨੇ ਨੇ ਛੱਡ ਕੇ ਫਿਰ ਵੀ ਹਿੰਮਤ ਕਰਕੇ ਸੰਗਤ ਵਿੱਚ ਆਉਣਾ, ਲਾਹਾ ਲੈਣਾ। ਹਿੰਮਤੀ ਬਣਨਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਾਡੇ ਤੇ ਹਿੰਮਤ ਹੋਣੀ ਬਹੁਤ ਜ਼ਰੂਰੀ ਹੈ। ਕਈਆਂ ਨੇ ਜਾ ਕੇ ਜਦੋਂ ਹਿੰਮਤ ਰਾਏ ਨੂੰ ਅੰਦਰ ਲੈ ਕੇ ਗਏ ਨਾ ਤੇ ਸਾਧ ਸੰਗਤ ਕੇਵਲ ਉਸ ਸਮੇਂ 20,000 ਦਾ ਇਕੱਠ ਰਹਿ ਗਿਆ ਸੀ, ਬਾਕੀ ਸਭ ਭੱਜ ਗਏ। ਕਨਾਤਾਂ ਦੇ ਥੱਲਿਓਂ ਦੀ ਚੁੱਕ ਚੁੱਕ ਕੇ ਪੜਦੇ ਭੱਜਣੇ ਸ਼ੁਰੂ ਹੋ ਗਏ, ਕੱਚੇ ਪਿੱਲੇ ਸਭ ਝੜ ਗਏ। ਕਈਆਂ ਨੇ ਮਾਤਾ ਜੀ ਨੂੰ ਸ਼ਿਕਾਇਤ ਲਾਤੀ, ਜਾ ਕੇ ਮਾਤਾ ਜੀ ਤੁਹਾਡੇ ਮੁੰਡੇ ਨੂੰ ਸਮਝਾਓ। ਮਾਤਾ ਨੂੰ ਸਮਝਾਉਣ ਲੱਗ ਪਏ ਜਾ ਕੇ, ਜਿਹੜੇ ਆਪਣੇ ਆਪ ਨੂੰ ਥੋੜੇ ਜ਼ਿਆਦਾ ਸਿਆਣੇ ਸਮਝਦੇ ਨਾ, ਗੁਰੂ ਨੂੰ ਕਮਲਾ ਹੀ ਸਮਝਦੇ ਨੇ, ਜਾ ਕੇ ਕਹਿੰਦੇ ਤੁਹਾਡੇ ਪੁੱਤਰ ਦੇ ਦਿਮਾਗ 'ਚ ਫਰਕ ਪੈ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖੀ ਨੂੰ ਪ੍ਰਫੁੱਲਤ ਕੀਤਾ, ਗੁਰੂ ਨਾਨਕ ਤੋਂ ਲੈ ਕੇ 9 ਪਾਤਸ਼ਾਹੀਆਂ ਤੱਕ ਸਿੱਖੀ ਵਧਾਈ ਗਈ, ਤੁਹਾਡਾ ਪੁੱਤਰ ਤੇ ਵੱਢਣ ਲੱਗ ਪਿਆ, ਇੱਥੇ ਕੌਣ ਆਏਗਾ ਕੱਲ ਨੂੰ? ਕਿਸੇ ਨੇ ਨਹੀਂ ਆਉਣਾ। ਮਾਤਾ ਜੀ ਕਹਿਣ ਲੱਗੇ, ਤੁਹਾਨੂੰ ਕਾਹਦਾ ਫਿਕਰ ਪੈ ਗਿਆ, ਜੋ ਮੇਰਾ ਲਾਲ ਕਰਦਾ ਉਹ ਚੰਗਾ ਹੀ ਕਰਦਾ, ਅਸੀਂ ਉੱਥੋਂ ਤੱਕ ਪਹੁੰਚ ਨਹੀਂ ਸਕਦੇ, ਜੋ ਕਰਦਾ ਚੰਗਾ ਕਰਦਾ। ਕਹਿੰਦੇ ਲੈ ਹੁਣ ਮਾਂ ਪੁੱਤਰ ਦੋਵੇਂ ਰਲ ਕੇ ਇਹਨਾਂ ਨੇ ਸਾਰਿਆਂ ਨੂੰ ਵਢਾ ਦੇਣਾ, ਮਾਂ ਵੀ ਨਾਲ ਹੀ ਰਲ ਕੇ ਸਿੱਖਿਆ ਨਹੀਂ ਦਿੰਦੀ, ਕੌਣ ਜਾਣੇ। ਸਤਿਗੁਰ ਦੀਆਂ ਗੁੱਜੀਆਂ ਰੰਮ ਜਾਣੂ ਕੌਣ ਸਮਝੇ, ਸਤਿਗੁਰ ਦੀਆਂ ਗੁੱਜੀਆਂ ਰੰਮ ਜਾਣੂ ਬੇਸਮਝ ਜਮਾਨਾ ਕੀ ਗੁਰੂ ਗੋਬਿੰਦ ਸਿੰਘ ਦੀਆਂ ਗੁੱਜੀਆਂ ਰਮਜਾਂ ਨੂੰ ਕੌਣ ਸਮਝੇ ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ, ਲੋਕਾਂ ਨੂੰ ਵੀ ਪਤਾ ਫਕਰ ਕਿੱਥੇ ਨੇ ਬਰਾਜ ਦੇ। ਸਾਧ ਸੰਗਤ ਸੁਣ ਤੇ ਸਮਾਧ ਲੱਗੀ ਨਾਲ ਪਰਮਾਤਮਾ ਦੇ, ਲੋਕਾਂ ਨੂੰ ਕੀ ਪਤਾ ਸਾਧੂ ਸੁੱਤੇ ਆ ਕਿ ਜਾਗਦੇ, ਕੀ ਪਤਾ ਕੌਣ ਸਮਝੇ। ਮਾਤਾ ਜੀ ਕੋਲੋਂ ਵਾਪਸ ਆਏ, ਮਹਾਰਾਜ ਨੇ ਫੇਰ ਆਵਾਜ਼ ਮਾਰਤੀ, ਉੱਠੇ ਕੋਈ? ਚੌਥੀ ਆਵਾਜ਼ ਇੱਕ ਸੀ ਚਾਹੀਦਾ ਮੋਹਕਮ ਚੰਦ ਉੱਠਿਆ, ਪੰਜਵੀਂ ਆਵਾਜ਼ ਮਾਰੀ ਤੇ ਸਾਹਿਬ ਚੰਦ ਉੱਠਿਆ, ਪੰਜ ਉੱਠੇ, ਪੰਜਾਂ ਨੇ ਆਪੋ ਆਪਣੇ ਸੀਸ ਭੇਟ ਚੜਾਏ। ਉਹ ਵਿਸਾਖੀ ਦਾ ਦਿਹਾੜਾ ਸੀ ਜਿਹੜਾ ਆਪਾਂ ਰਲ ਕੇ ਮਨਾ ਰਹੇ ਹਾਂ, 71 ਹੋਏ ਹਾਂ ਵਿਸਾਖੀ ਦੇ ਦਿਹਾੜੇ ਤੇ। ਆਪਾਂ ਕਿੱਡੀ ਵੱਡੀ ਕਿਰਪਾ ਸਾਡੇ ਤੇ ਕੀਤੀ ਸਾਧ ਸੰਗਤ, ਕਿੱਡੀ ਵੱਡੀ ਕਿਰਪਾ। ਕੋਈ ਬਹੁਤਾ ਪੁਰਾਣਾ ਇਤਿਹਾਸ ਨਹੀਂ, 304 ਸਾਲ ਹੋਏ ਨੇ ਆਖੇ ਸਤਨਾਮ
ਸ੍ਰੀ ਵਾਹਿਗੁਰੂ,
ਕੋਈ ਬਹੁਤਾ ਪੁਰਾਣਾ ਇਤਿਹਾਸ ਨਹੀਂ ਹੈ। ਬਹੁਤਾ ਪੁਰਾਣਾ ਨੀ ਸਾਧ ਸੰਗਤ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਵਾਜ਼ਾਂ ਮਾਰਦੇ ਨੇ, ਆਵੇ ਕੋਈ? ਪਰ ਬੜੇ ਦੌੜ ਗਏ, ਪੰਜਾਂ ਦੇ ਸੀਸ ਲਏ ਸਤਿਗੁਰਾਂ ਨੇ ਤੇ ਪੰਜਾਂ ਦੇ ਸੀਸ ਦੁਆਰਾ ਜੋੜ ਦਿੱਤੇ, ਦੁਆਰਾ ਜਿਉਂਦਾ ਕੀਤਾ। ਅੰਦਰ ਮਹਾਰਾਜ ਨੇ ਦਮਾਲੇ ਸਜਾਏ, ਆਪਣੇ ਵਰਗਾ ਬਾਣਾ ਪਵਾਤਾ, ਕੇਸਰੀ ਬਾਣਾ, ਕੇਸਰੀ ਦਸਤਾਰਾ, ਸ੍ਰੀ ਸਾਹਿਬ ਪਵਾਈਆਂ ਸ਼ਸਤਰ ਵਸਤਰ ਸਜਾ ਕੇ ਗੁਰੂ ਗੋਬਿੰਦ ਸਿੰਘ ਨੇ ਦਾੜੇ ਪ੍ਰਕਾਸ਼ ਕਰਾ ਕੇ ਜਦੋਂ ਲਿਆ ਕੇ ਖੜਾਏ ਨਾ ਸਟੇਜ ਤੇ, ਪਛਾਣ ਨਹੀਂ ਆਉਂਦੀ ਇਹਨਾਂ ਵਿੱਚ ਵੀ ਦਇਆ ਰਾਮ ਕੌਣ ਹੈ, ਇਹਨਾਂ ਦੇ ਵਿੱਚ ਧਰਮ ਚੰਦ ਕੌਣ ਹੈ। ਸਭ ਦੀ ਇੱਕੋ ਜਿਹੀ ਸ਼ਕਲ ਹੈ, ਇੱਕੋ ਜਿਹਾ ਲੱਗਦੇ ਨੇ ਸਾਰੇ, ਬਾਣਾ ਪਾਇਆ ਹੋਇਆ ਪਤਾ ਨਹੀਂ ਲੱਗਦਾ। ਗੁਰੂ ਗੋਬਿੰਦ ਸਿੰਘ ਨੇ ਆਪਣਾ ਰੂਪ ਦਿੱਤਾ, ਮਹਾਰਾਜ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਨਾਵਾਂ ਦੇ ਮਗਰ ਸਿੰਘ ਲਾ ਤਾ। ਕਹਿੰਦੇ ਅੱਜ ਤੋਂ ਕੋਈ ਚੰਦ ਨਹੀਂ, ਕੋਈ ਰਾਮ ਨਹੀਂ, ਕੋਈ ਰਹੀਮ ਨਹੀਂ,
ਅੱਜ ਤੋਂ ਸਾਰਿਆਂ ਦੇ ਨਾਂ ਦੇ ਮਗਰ ਸਿੰਘ ਲੱਗੇਗਾ, ਜਿਹੜਾ ਅਮਰ ਛਕੇਗਾ ਉਹ ਸਿੰਘ ਹੈ ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਪੰਜਾਂ ਅੰਮ੍ਰਿਤ ਛਕਾਇਆ ਤੇ ਨਾਵਾਂ ਮਗਰ ਸਿੰਘ ਲਾ ਦਿੱਤਾ, ਤਿਆਰ ਪਰ ਤਿਆਰ ਕੀਤੇ। ਜਦੋਂ ਸਿੰਘ ਸਜਾਦ ਤੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਸਤਿਗੁਰੂ ਹੱਥ ਜੋੜ ਕੇ ਬਹਿ ਗਏ ਅੱਗੇ ਉਹਨਾਂ ਦੇ, ਕਹਿੰਦੇ ਭਾਈ ਖਾਲਸਾ ਜੀ ਤੁਸੀਂ ਅੰਮ੍ਰਿਤ ਛਕ ਲਿਆ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਅਸੀਂ ਇੱਕ ਇੱਕ ਸੀਸ ਦੇ ਕੇ ਤੇ ਫਿਰ ਸਿੰਘ ਬਣੇ ਆ, ਅੰਮ੍ਰਿਤ ਸਾਨੂੰ ਤਾਂ ਮਿਲਿਆ ਸੀ ਸੀਸ ਦਿੱਤਾ ਹੈ, ਤੇ ਤੁਸੀਂ ਕੀ ਦਿਓਗੇ? ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਗੋਬਿੰਦ ਰਾਏ ਨਾਮ ਸੀ ਸਤਿਗੁਰਾਂ ਦਾ, ਕਿ ਤੁਸੀਂ ਅੰਮ੍ਰਿਤ ਛਕਾਓ, ਮੇਰਾ ਵੀ ਸੀਸ ਹਾਜ਼ਰ। ਸੀਸ ਨੀਵਾ ਕਰਤਾ ਮਹਾਰਾਜ, ਸਿੱਖ ਵੀ ਇੱਕ ਸੀਸ ਦੇਵੇ ਤੇ ਗੁਰੂ ਵੀ ਇੱਕ ਸੀਸ ਦੇਵੇ, ਗੱਲ ਸੋਭਾ ਨਹੀਂ ਪਾਉਂਦੀ। ਸਤਿਗੁਰੂ ਕਹਿਣ ਲੱਗੇ ਦਇਆ ਸਿੰਘ ਅੰਮ੍ਰਿਤ ਛਕਾਓ, ਖਾਲਸਾ ਜੀ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਇਸ ਅੰਮ੍ਰਿਤ ਦੇ ਬਦਲੇ ਤੁਸੀਂ ਇੱਕ ਇੱਕ ਸੀਸ ਦਿੱਤਾ, ਜੇ ਮੈਨੂੰ ਅੰਮ੍ਰਿਤ ਛਕਾ ਦਿਓਗੇ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓਗੇ, ਮੈਂ ਇਹਦੇ ਬਦਲੇ ਆਪਣਾ ਸਾਰਾ ਸਰਬੰਸ ਵਾਰ ਦਿਆਂਗਾ।
ਸਤਿ ਸ੍ਰੀ ਅਕਾਲ।
ਕਿੱਡੀ ਵੱਡੀ ਕੁਰਬਾਨੀ। ਕਈ ਕਹਿੰਦੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਦਾ ਮਨ ਖਰਾਬ ਹੋਣਾ ਜਿਹੜਾ ਉਹਨੇ ਅੰਮ੍ਰਿਤ ਛਕਿਆ ਸੀ, ਖਰਾਬ ਸੀ ਮਨ? ਸਤਿਗੁਰਾਂ ਨੇ ਖੁਦ ਇੱਕ ਹੋਰ ਬੇਨਤੀ ਹੈ। ਕਈ ਕਹਿੰਦੇ ਨੇ ਆਖੇ ਜੀ ਸਾਡਾ ਤੇ ਅੰਮ੍ਰਿਤ ਛਕੇ ਵਰ ਗਈ ਹੈ, ਸ਼ਰਾਬ ਮੈਂ ਨਹੀਂ ਪੀਂਦਾ, ਮਾਸ ਮੈਂ ਨਹੀਂ ਖਾਂਦਾ। ਤੁਹਾਡੇ ਵਿੱਚੋਂ 30% ਬੰਦੇ ਇਹੋ ਜਿਹੇ ਹੋਣਗੇ ਜਿਹੜੇ ਕਹਿੰਦੇ ਨੇ ਕਿ ਮੈਂ ਸ਼ਰਾਬ ਨਹੀਂ ਜੀ ਪੀਂਦਾ, ਮਾਸ ਮੈਂ ਖਾਂਦਾ ਨਹੀਂ, ਆਂਡਿਆਂ ਦੇ ਨੇੜੇ ਨਹੀਂ ਜਾਂਦਾ, ਤੇ ਮੇਰਾ ਤੇ ਅੰਮ੍ਰਿਤ ਛਕੇ ਵਰ ਗਈ ਹੈ। ਜਿਹੜੀਆਂ ਤੁਸੀਂ ਘਰ ਚ ਮੱਝਾਂ ਰੱਖੀਆਂ ਨੇ, ਸ਼ਰਾਬ ਉਹ ਨਹੀਂ ਪੀਂਦੀਆਂ, ਮਾਸ ਉਹ ਨਹੀਂ ਖਾਂਦੀਆਂ, ਫਿਰ ਉਹਦੇ ਵਰਗਾ ਹੀ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਮੱਝਾਂ ਵੀ ਸ਼ਰਾਬ ਨਹੀਂ ਪੀਂਦੀਆਂ, ਮਾਸ ਉਹ ਨਹੀਂ ਖਾਂਦੀਆਂ, ਸ਼ਰਾਬ ਉਹ ਨਹੀਂ ਪੀਂਦੀਆਂ, ਫਿਰ ਤੇ ਬਰਾਬਰ ਆ ਕੰਮ। ਇਹ ਨਹੀਂ ਅੰਮ੍ਰਿਤ ਛਕਣਾ ਹਰ ਗੁਰਸਿੱਖ ਦਾ ਫਰਜ਼ ਹੈ। ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਵੇ। ਮਹਾਰਾਜ ਨੇ ਆਪ ਅੰਮ੍ਰਿਤ ਛਕਿਆ, ਉਹਨਾਂ ਚਿਰ ਸਿੰਘ ਨਹੀਂ ਕਹਾਇਆ ਜਿੰਨਾ ਚਿਰ ਅੰਮ੍ਰਿਤ ਨਹੀਂ ਛਕਿਆ। ਅੰਮ੍ਰਿਤ ਛਕਿਆ ਤੇ ਫਿਰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਅੰਮ੍ਰਿਤ ਛਕ ਕੇ। ਤੇ ਸਤਿਗੁਰਾਂ ਨੇ ਆਖਿਆ ਸੀ ਮੈਂ ਆਪਣਾ ਸਾਰਾ ਸਰਬੰਸ ਵਾਰ ਦਿਆਂਗਾ ਇਸ ਅੰਮ੍ਰਿਤ ਦੇ ਬਦਲੇ। ਅੱਜ ਕਈ ਪ੍ਰੇਮੀ ਕਕਾਰ ਵੀ ਫ੍ਰੀ ਦਿੰਦੇ ਨੇ, ਫਿਰ ਵੀ ਛਕਣ ਨੂੰ ਤਿਆਰ ਨੇ, ਕਕਾਰ ਵੀ ਮਿਲਦੇ ਨੇ, ਕਕਾਰ ਵੀ ਮਿਲ ਜਾਣਗੇ, ਅੰਮ੍ਰਿਤ ਛਕਾਇਆ ਜਾਂਦਾ ਹੈ ਪਰ ਫਿਰ ਵੀ ਪਿੱਛੇ ਨੂੰ ਭੱਜਦੇ ਆ, ਜੀ ਨਹੀਂ ਕਰਦਾ। ਪਰ ਸਤਿਗੁਰਾਂ ਦੀ ਇਹ ਬਹੁਤ ਵੱਡੀ ਅਮੋਲਕ ਦਾਤ ਹੈ, ਇਹਨੂੰ ਸੰਭਾਲ ਕੇ ਰੱਖਣਾ। ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਅੰਮ੍ਰਿਤ ਛਕਿਆ ਤੇ ਨਾ ਮਗਰ ਸਿੰਘ ਲੱਗ ਗਿਆ। ਉੱਥੇ ਕਈ ਸਨ ਰੌਣਕ ਮੇਲਾ ਵੇਖਣ ਵਾਲੇ, ਜਿਹੜੇ ਰੌਣਕ ਮੇਲਾ ਵੇਖਣ ਗਏ ਸੀ। ਹੁਣ ਕਈ ਮਨ ਚ ਸੋਚਦੇ ਨੇ ਵੀ ਜੇ ਮੈਂ ਸੀਸ ਦੇ ਦਿੰਦਾ ਤੇ ਮੈਂ ਵੀ ਇਹਨਾਂ ਵਾਂਗੂ ਸਤਿਕਾਰ ਹੁੰਦਾ, ਮੇਰਾ ਵੀ ਮੈਨੂੰ ਵੀ ਇਸ ਤਰ੍ਹਾਂ ਹੀ ਤਿਆਰ ਪਰ ਤਿਆਰ ਕਰਕੇ ਲਿਆਉਂਦੇ, ਗੁਰੂ ਗੋਬਿੰਦ ਸਿੰਘ ਹੱਥ ਜੋੜਦੇ ਸਾਡੇ ਅੱਗੇ, ਮੈਂ ਤੇ ਰਹਿ ਗਿਆ ਪਿੱਛੇ। ਸਾਰੇ ਕਈ ਇਕੱਠੇ ਹੋ ਗਏ ਆ ਕੇ ਕਹਿੰਦੇ 4-5 ਹਜ਼ਾਰ ਬੰਦਾ ਬੀਬੀਆਂ ਵਿੱਚ ਹੀ, ਸੱਚੇ ਪਾਤਸ਼ਾਹ ਅਸੀਂ ਭੁੱਲ ਮੰਗਣ ਆਏ ਹਾਂ, ਗਲਤੀ ਹੋ ਗਈ ਸਾਡੇ ਤੋਂ, ਭੁੱਲ ਬਖਸ਼ਾਉਣ ਆਏ ਹਾਂ। ਮਹਾਰਾਜ ਕਹਿੰਦੇ ਕੀ ਹੋਇਆ? ਮਹਾਰਾਜ ਜੀ ਅਸੀਂ ਤੁਹਾਡੇ ਸੱਦਿਆਂ ਤੇ ਆਏ ਨਹੀਂ, ਇਸ ਗੱਲ ਦੀ ਮਾਫੀ ਦੇ ਦਿਓ, ਪਰ ਇੱਕ ਸਾਡੀ ਬੇਨਤੀ ਹੈ ਵੀ ਉਦੋਂ ਤੇ ਅਸੀਂ ਨਹੀਂ ਉੱਠ ਸਕੇ, ਸਾਨੂੰ ਹੁਣ ਕੋਈ ਸੇਵਾ ਲਾ ਦਿਓ। ਉਦੋਂ ਤੇ ਨਹੀਂ ਉੱਠ ਸਕੇ, ਹੁਣ ਸੇਵਾ ਲਾ ਦਿਓ। ਮਹਾਰਾਜ ਕਹਿਣ ਲੱਗੇ ਭਾਈ ਸੇਵਾ ਕੀ ਲਾਉਣੀ ਹੈ, ਸੀਸ ਚਾਹੀਦੇ ਸੀ, ਸੀਸ ਮੈਨੂੰ ਮਿਲ ਗਏ 5, ਹੋਰ ਦੀ ਤੇ ਮੈਨੂੰ ਲੋੜ ਕੋਈ ਨਹੀਂ, 5 ਦੀ ਲੋੜ ਸੀ, 5 ਸੀਸ ਪੂਰੇ ਹੋ ਗਏ, ਹੋਰ ਮੈਨੂੰ ਕਿਸੇ ਦੀ ਲੋੜ ਨਹੀਂ। ਕਹਿਣ ਲੱਗੇ ਨਹੀਂ ਮਹਾਰਾਜ ਸਾਨੂੰ ਤੇ ਕੋਈ ਸੇਵਾ ਦਿਓ, ਉਸ ਤੇ ਸੇਵਾ ਕਰਨੀ ਹੈ। ਮਹਾਰਾਜ ਕਹਿਣ ਲੱਗੇ ਸੇਵਾ ਦੀ ਕੋਈ ਲੋੜ ਨਹੀਂ, ਤੁਸੀਂ ਜਾਓ ਆਪੋ ਆਪਣੇ ਘਰਾਂ ਨੂੰ ਜਾਓ। ਕਹਿੰਦੇ ਨਹੀਂ ਮਹਾਰਾਜ ਸਾਨੂੰ ਤੇ ਸੇਵਾ ਲਾਓ। ਮਹਾਰਾਜ ਨੇ ਵੇਖ ਲਿਆ ਵੀ ਵੇਖੀਏ ਪਰਖ ਕਰਕੇ, 5 ਨੇ ਤੇ ਸੀਸ ਦੇ ਤੇ, ਹੁਣ ਇਹ ਵੇਖਾਂਗੇ। ਮਹਾਰਾਜ ਕਹਿੰਦੇ ਇੰਜ ਕਰੋ, ਲੰਗਰ ਵੀ ਮਿਲੇਗਾ, ਤੁਹਾਨੂੰ ਪ੍ਰਸ਼ਾਦਾ ਵੀ ਮਿਲੇਗਾ ਤੇ ਬਿਸਤਰੇ ਵੀ ਮਿਲਣਗੇ। ਇੱਕੋ ਹੀ ਕੰਮ ਕਰਨਾ। ਕਹਿੰਦੇ ਜੀ ਕੀ, ਤੁਸੀਂ 5 ਦਿਨ ਆਪਣੇ ਘਰ ਨਹੀਂ ਜਾਣਾ, ਇੱਥੇ ਹੀ ਰਹਿਣਾ, ਲੰਗਰ ਵੀ ਤੇ ਤੁਹਾਨੂੰ ਬਿਸਤਰੇ ਵੀ, ਕੰਮ ਵੀ ਕੋਈ ਨਹੀਂ ਕਰਨਾ, ਸੇਵਾ ਵੀ ਕੋਈ ਨਹੀਂ ਕਰਵਾਉਂਦੇ। ਸ਼ਰਤ ਸਿਰਫ ਇੰਨੀ ਹੈ ਕਿ 5 ਦਿਨ ਤੁਸੀਂ ਆਪਣੇ ਘਰ ਨਹੀਂ ਜਾਣਾ। ਕਹਿੰਦੇ ਜੀ ਮੌਜ ਲੱਗ ਗਈ ਫਿਰ ਤੇ, ਤੁਸੀਂ ਖੁਸ਼ ਹੋ ਜੀ ਇਸ ਗੱਲ ਚ? ਮਹਾਰਾਜ ਕਹਿੰਦੇ ਸਾਡੀ ਤੁਹਾਡੇ ਤੇ ਪੂਰੀ ਖੁਸ਼ੀ ਹੋ ਜੂ ਜੇ 5 ਦਿਨ ਕੱਟ ਜੋਗੇ। ਮਹਾਰਾਜ ਨੇ ਤੇ ਵੇਖਣਾ ਸੀ ਵੀ ਉੱਪਰੋਂ ਉੱਪਰੋਂ ਇਹ ਕਹਿੰਦੇ ਨੇ, ਵੇਖ ਲੈਂਦੇ ਆ ਪਰਖ ਕਰਕੇ ਕਿੰਨੇ ਕੁ ਟਿਕਦੇ ਨੇ। ਮਹਾਰਾਜ ਕਹਿੰਦੇ ਸਾਡੀ ਪੂਰੀ ਖੁਸ਼ੀ ਹੈ, 5 ਦਿਨ ਘਰ ਨਾ ਜਾਇਓ, ਇੱਥੇ ਹੀ ਰਹਿਣਾ, ਲੰਗਰ ਵੀ ਮਿਲੇਗਾ, ਬਿਸਤਰੇ ਵੀ ਮਿਲਣਗੇ। ਬੜੇ ਖੁਸ਼ ਹੋ ਗਏ, ਮੌਜ ਲੱਗ ਗਈ। ਇੱਕ ਦਿਨ ਲੰਘਿਆ, ਇੱਕੋ ਹੀ ਰਾਤ ਲੰਘੀ, ਬੱਦਲ ਚੜ੍ਹ ਕੇ ਆ ਗਏ, ਹਵਾ ਚੱਲੇ, ਇੰਜ ਲੱਗੇ ਵੀ ਹੁਣੀ ਮੀਂਹ ਪੈ ਜਾਣਾ। ਬੋਲੇ ਤੇ ਨਾ, ਮਨ ਚ ਹੀ ਵਿਚਾਰਾਂ ਕਰਦੇ ਨੇ ਵੀ ਉਧਰੋਂ ਫਸਲ ਵੱਢਣ ਵਾਲੀ ਹੈ, ਘਰ ਛੱਡ ਕੇ ਆ ਗਏ ਆ, ਤੇ ਮਹਾਰਾਜ ਨੇ ਸਾਨੂੰ ਇੱਥੇ ਡਿਊਟੀ ਲਾ ਦਿੱਤੀ, ਸਾਡੇ ਤੋਂ ਕਰਾਉਣਾ ਕੀ ਸੀ ਵਿਹਲਿਆਂ ਤੋਂ? ਕੰਮ ਕੋਈ ਕਰਨਾ ਨਹੀਂ, ਕਾਹਦੇ ਵਾਸਤੇ ਭਾਇਆ ਇੱਥੇ? ਹੁਣ ਜਿਵੇਂ ਹੁਣ ਫਸਲਾਂ ਦਾ ਪੂਰਾ ਟਾਈਮ ਹੈ ਨਾ, ਤੇ ਮਾੜੀ ਜੀ ਹਨੇਰੀ ਆ ਜਾਏ, ਮਾੜਾ ਜਿਹਾ ਮੀਂਹ ਆ ਜਾਏ, ਤੇ ਜ਼ਿਮੀਂਦਾਰ ਦੇ ਭਾਅ ਦੀ ਬਣ ਜਾਂਦੀ ਹੈ, ਤੇ ਕਈ ਤੇ ਰੱਬ ਨੂੰ ਗਾਲਾਂ ਵੀ ਕੱਢਦੇ ਨੇ ਉਸ ਸਮੇਂ ਵਿੱਚ, ਬੁਰਾ ਭਲਾ ਵੀ ਬੋਲਦੇ ਨੇ ਕਈ, ਜੇ ਮੀਂਹ ਪਾਏ ਨਾ ਤਾਂ ਵੀ ਬੁਰਾ ਭਲਾ, ਜੇ ਬਹੁਤਾ ਪਏ ਤਾਂ ਵੀ ਬੁਰਾ ਭਲਾ। ਸਾਧ ਸੰਗਤ ਇੱਕ ਰਾਤ ਤੇ ਲੰਘਾਲੀ ਔਖੇ ਸੌਖੇ। ਅਗਲਾ ਦਿਨ ਹੋਇਆ, ਫਿਰ ਉਦੋਂ ਵੀ ਵੱਧ ਬੱਦਲ ਗਰਜਦੇ ਨੇ, ਅੱਜ ਤੇ ਰਹਿ ਨਾ ਸਕੇ, ਰਾਤ ਨੂੰ ਇਕੱਠੇ ਹੋ ਗਏ ਸਾਰੇ। ਉਹ ਕਹਿੰਦੇ ਮਹਾਰਾਜ ਨੇ ਸਾਡੇ ਤੋਂ ਕੀ ਕਰਾਉਣਾ ਕੀ ਸੀ? ਕਹਿੰਦੇ ਪਤਾ ਨਹੀਂ, ਚੱਲੀਏ, ਨਿਕਲ ਚੱਲੀਏ, ਕਿਤੇ ਫਸਲ ਹੀ ਨਾ ਖਰਾਬ ਹੋ ਜਾਣ, ਆਪਣੇ ਜਾਂਦਿਆਂ ਨੂੰ ਮੀਂਹ ਪੈ ਕੇ ਗਲ ਨਾ ਜਾਏ ਸਾਰੀ ਫਸਲ, ਕਿਤੇ ਚੱਲੀਏ। ਉਹ ਕਹਿੰਦੇ ਜੇ ਜਾਵਾਂਗੇ ਤੇ ਸਤਿਗੁਰ ਕਹਿਣਗੇ ਬਸ ਤੁਰ ਚੱਲੇ, ਤੁਸੀਂ ਤੇ ਕਹਿੰਦੇ ਸੀ ਅਸੀਂ ਜਾਨ ਵਾਰ ਦਿਆਂਗੇ, ਤੁਸੀਂ 5 ਦਿਨ ਕੱਟ ਵੀ ਨਹੀਂ ਸਕੇ, ਆਪਾਂ ਤੇ ਸੇਵਾ ਮੰਗਦੇ ਸੀ ਹੱਥ ਜੋੜ ਜੋੜ ਕੇ। ਕਹਿੰਦੇ ਮਹਾਰਾਜ ਨੇ ਤੇ ਪੰਗਾ ਹੀ ਪਾ ਦਿੱਤਾ, ਇੱਥੇ ਰੱਖ ਲਿਆ, ਸਾਨੂੰ ਕਰਾਉਣਾ ਕੀ ਸੀ ਸਾਡੇ ਤੋਂ? ਜਾਵਾਂਗੇ, ਜੇ ਮਹਾਰਾਜ ਤੋਂ ਜਾਵਾਂਗੇ ਤੇ ਤਾਂ ਵੀ ਭੈੜੇ ਲੱਗਣੇ ਆ, ਜੇ ਚੋਰੀ ਜਾਵਾਂਗੇ ਤਾਂ ਵੀ ਮੁੜ ਕੇ ਆਉਣ ਜੋਗੇ ਨਹੀਂ ਰਹਾਂਗੇ, ਹੁਣ ਕੀ ਕਰੀਏ? ਇੱਕ ਫਿਰ ਉਹਨਾਂ 'ਚ ਚਲਾਕ ਜਿਹਾ ਬੰਦਾ ਸੀ, ਬਹੁਤ ਹੀ ਚਲਾਕ ਜਿਹਾ। ਕਹਿੰਦਾ ਜੀ ਇੰਜ ਕਰੋ, ਮੈਂ ਸਵਾਸ ਚੜ੍ਹਾਉਣ ਜਾਣਦਾ, ਸਵਾਸ ਮੈਂ ਚੜ੍ਹਾਉਣ ਜਾਣਦਾ, ਮੈਂ ਸਵਾਸ ਚੜ੍ਹਾ ਲੈਣਾ, ਤੁਸੀਂ ਕਹਿ ਦਿਓ ਸਾਡਾ ਤੇ ਬੰਦਾ ਮਰ ਗਿਆ ਜੀ, ਅਸੀਂ ਸੰਸਕਾਰ ਲੈ ਕਰਨ ਵਾਸਤੇ ਲੈ ਕੇ ਜਾਣਾ। ਤੇ ਫਿਰ ਇਹ ਢੰਗ ਸੋਹਣਾ ਹੈ। ਕਹਿੰਦੇ ਠੀਕ ਹੈ, ਉਵੇਂ ਜਿਵੇਂ ਕੀਤਾ ਉਹਨੇ ਸਵਾਸ ਚੜ੍ਹਾ ਲਏ, ਰੌਲਾ ਪਾ ਦਿੱਤਾ, ਤੇ ਬੀਬੀਆਂ ਨੂੰ ਰੋਣ ਦਾ ਢੰਗ ਬੜਾ ਸੋਹਣਾ ਹੁੰਦਾ, ਮਰਦਾ ਕਿਸੇ ਦਾ ਤੇ ਰੋਂਦਾ ਕੋਈ ਹੁੰਦਾ। ਕਈ ਪਿੰਡਾਂ ਦੇ ਵਿੱਚ 5-4 ਪੁਰਾਣੀਆਂ ਬਜ਼ੁਰਗ ਮਾਤਾਵਾਂ ਨੇ, ਜਿਨ੍ਹਾਂ ਨੂੰ ਹਰ ਇੱਕ ਮਕਾਨ 'ਚ ਬੀਬੀਆਂ ਜਾ ਕੇ ਸੱਦ ਕੇ ਲਿਆਉਂਦੀਆਂ ਨੇ, ਭੈਣ ਆਈ ਕਾਹਦੇ ਵਾਸਤੇ? ਸਾਡਾ ਰਿਸ਼ਤੇਦਾਰ ਮਰ ਗਿਆ, ਸਾਨੂੰ ਵੈਨ ਨਹੀਂ ਪਾਉਣੇ ਆਉਂਦੇ, ਤੂੰ ਪਾਈ ਉਹਨੂੰ ਅੱਗੇ ਲਿਜਾ ਕੇ, ਤੇ ਵੱਡੇ ਵੱਡੇ ਘੁੰਡ ਕੱਢ ਲੈਂਦੀਆਂ ਨੇ, ਪਤਾ ਲੱਗਦਾ ਨਹੀਂ ਰੋਂਦਾ ਕੌਣ, ਅੱਥਰ ਇੱਕ ਨਹੀਂ ਕਰਦੀ, ਮਰਦਾ ਕਿਸੇ ਦਾ ਤੇ ਰੋਂਦਾ ਕੋਈ ਫਿਰਦਾ। ਝੂਠਾ ਹੀ ਰੋਣ ਹੈ, ਝੂਠਾ ਹੀ, ਜਿਹੜਾ ਮਨੋਂ ਰੋਂਦਾ ਹੋਵੇ ਨਾ ਉਹਨੂੰ ਵੈਣ ਤੇ ਸੁੱਜਦੇ ਹੀ ਨਹੀਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਗੱਲ ਸੁੱਜੇਗੀ। ਜਿਹੜਾ ਮਨੋਂ ਰੋਂਦਾ ਹੈ ਉਹਨੂੰ ਗੱਲ ਨਹੀਂ ਸੁੱਜਦੀ, ਦਿਮਾਗ ਤੇ ਕੰਮ ਨਹੀਂ ਕਰਦਾ ਉਹਦਾ, ਉਹ ਤੇ ਉੱਚੀ ਉੱਚੀ ਰੋਈ ਜਾਂਦਾ ਹੈ ਬਸ, ਅੱਖਾਂ 'ਚੋਂ ਪਾਣੀ ਸੁੱਕਦਾ ਨਹੀਂ, ਜੋ ਆਉਂਦਾ ਬੋਲੀ ਜਾਂਦਾ, ਉਹਨੂੰ ਕੀਰਨੇ ਨਹੀਂ ਪਾਉਣੇ ਆਉਂਦੇ ਵੀ ਕਿਵੇਂ ਪਾਈਦੇ ਨੇ, ਇਹ ਨਹੀਂ ਪਤਾ ਹੁੰਦਾ ਉਹਨੂੰ। ਪਰ ਇਹ ਤੇ ਬੀਬੀਆਂ ਬੜੀਆਂ ਸੁਰ ਚ ਰੋਂਦੀਆਂ ਨੇ, ਸੁਰ ਚ ਇਕੱਠੀਆਂ ਦੋ ਜਣੀਆਂ ਹੋ ਕੇ ਇੱਕ ਲੈ ਬਣਾ ਕੇ ਰੋਂਦੀਆਂ ਨੇ, ਇਹ ਝੂਠਾ ਹੀ ਰੋਣ ਹੈ। ਪਰ ਸਾਧ ਸੰਗਤ ਇਹੋ ਜਿਹੇ ਰੋਣ ਨੂੰ ਕੀ ਕਰਨਾ, ਇਹੋ ਜਿਹੇ ਰੋਣ ਨੂੰ ਕੀ ਕਰਨਾ ਜੇ ਮਨ ਹੀ ਨਾ ਰੋਵੇ, ਮਨ ਹੀ ਨਾ ਰੋਵੇ। ਪਰ ਜਦੋਂ ਕੋਈ ਰੱਬ ਦਾ ਪਿਆਰਾ ਜਾਵੇ ਨਾ, ਫਿਰ ਲੋਕਾਂ ਦੇ ਮਨ ਰੋਂਦੇ ਨੇ, ਜਦੋਂ ਕੋਈ ਦੁਨੀਆਂ 'ਚੋਂ ਰੱਬ ਦਾ ਪਿਆਰ, ਉਹ ਝੂਠਾ ਰੋਣ ਨਹੀਂ ਦੁਨੀਆ ਫਿਰ ਰੋਂਦੀ, ਫਿਰ ਮਨੋ। ਉਹ ਬੀਬੀਆਂ ਰੋਣ ਲੱਗ ਪਈਆਂ, ਬੰਦਾ ਮਰ ਗਿਆ, ਸਾਡਾ ਬੰਦਾ ਮਰ ਗਿਆ, ਤੁਰ ਪਏ ਸਾਰੇ ਜਣੇ ਚੁੱਕ ਕੇ, ਇੱਕ ਜਣੇ ਦੀ ਅਰਥੀ, ਬਾਕੀ ਸਾਰੇ ਹੀ ਮਗਰ, 5000 ਬੰਦਾ। ਇੰਨੇ ਨੂੰ ਗੁਰੂ ਗੋਬਿੰਦ ਸਿੰਘ ਰੌਲਾ ਸੁਣ ਕੇ ਬਾਹਰ ਆ ਗਏ, ਮਹਾਰਾਜ ਬਾਹਰ ਆਏ, ਉਹ ਭਾਈ ਕਿੱਥੇ ਚੱਲੇ ਹੋ ਸਾਰੇ, ਰੁਕ ਗਏ। ਕਹਿੰਦੇ ਮਹਾਰਾਜ ਸਾਡਾ ਬੰਦਾ ਮਰ ਗਿਆ। ਮਹਾਰਾਜ ਕਹਿੰਦੇ ਕੀ ਹੋ ਗਿਆ? ਪਤਾ ਹੀ ਨਹੀਂ ਜੀ ਲੱਗਿਆ, ਮਰ ਗਿਆ। ਕਿੱਥੇ ਚੱਲੇ ਹੋ ਤੁਸੀਂ ਫਿਰ ਸਾਰੇ ਕਿੱਥੇ ਤੁਰ ਪਏ ਹੋ? ਕਹਿੰਦੇ ਜੀ ਸੰਸਕਾਰ ਕਰਾਂਗੇ ਪਿੰਡ ਲਿਜਾ ਕੇ। ਮਹਾਰਾਜ ਕਹਿੰਦੇ ਪਿੰਡ ਲਿਜਾਣ ਦੀ ਕੀ ਲੋੜ ਹੈ? ਕਹਿੰਦੇ ਜੀ ਸ਼ਰੀਕੇ ਦਾ ਬੰਦਾ ਸੀ, ਦੋ ਚਾਰ ਚਲੇ ਜਾਓ ਸਾਰੇ ਨਾ ਜਾਓ। ਕਹਿੰਦੇ ਮਹਾਰਾਜ ਸ਼ਰੀਕੇ ਦਾ ਬੰਦਾ ਸੀ, ਸਾਰਿਆਂ ਨੂੰ ਜਾਣਾ ਪੈਣਾ। ਗੁਰੂ ਨਾਲ ਵੀ ਚਲਾਕੀਆਂ ਖੇਡਦੇ, ਸਤਿਗੁਰਾਂ ਨਾਲ ਵੀ ਚਲਾਕੀਆਂ। ਮਹਾਰਾਜ ਕਹਿਣ ਲੱਗੇ ਲਿਆਓ ਇੰਜ ਕਰੋ, ਫਿਰ ਐਡੀ ਦੂਰ ਲਿਜਾਣ ਦੀ ਕੀ ਲੋੜ ਆ, ਇੱਥੇ ਸੰਸਕਾਰ ਕਰਦੇ ਨੇ ਆਨੰਦਪੁਰ ਚ, ਇਹਨੂੰ ਨਾਲੇ ਦੁਨੀਆਂ ਯਾਦ ਕਰੂਗੀ ਵੀ ਇੱਥੇ ਸਰੀਰ ਛੱਡਿਆ ਸੀ, ਇੱਥੇ ਜਗ੍ਹਾ ਬਣਾ ਦਿਆਂਗੇ, ਇੱਥੇ ਸੰਸਕਾਰ ਕਰ ਲੈਂਦੇ, ਜਗ੍ਹਾ ਬਣਾ ਲੈਂਦੇ ਹਾਂ ਇੱਥੇ ਇੱਕ ਸਾਈਡ ਤੇ। ਕਹਿਣ ਲੱਗੇ ਸੱਚੇ ਪਾਤਸ਼ਾਹ ਨਹੀਂ ਇਸ ਤੋਂ ਉੱਥੇ ਜਾ ਕੇ ਸੰਸਕਾਰ ਕਰਨਾ। ਮਹਾਰਾਜ ਕਹਿਣ ਲੱਗੇ ਸੰਸਕਾਰ ਤੇ ਕਰਨਾ, ਫਿਰ ਇੱਕ ਕਿਰਪਾ ਕਰੋ। ਕਹਿੰਦੇ ਹਾਂਜੀ, ਸਾਡੇ ਕੋਲ ਆਇਆ ਸੀ, ਜਾਂਦੀ ਵਾਰੀ ਮੂੰਹ ਤੇ ਵਿਖਾ ਜਾਓ। ਗੁਰੂ ਗੋਬਿੰਦ ਸਿੰਘ ਨੇ ਇੱਕ ਵਾਰੀ ਦਰਸ਼ਨ ਤੇ ਕਰ ਲਈਏ, ਲੈ ਜਾਂਦਾ ਸਤਿਗੁਰਾਂ ਨੇ ਕੀਤਾ ਨਾ ਸਾਹਮਣੇ। ਮਹਾਰਾਜ ਕਹਿੰਦੇ ਚਾਦਰ ਚੁੱਕੋ, ਚਾਦਰ ਚੁੱਕਦੀ। ਕਹਿੰਦੇ ਜਦੋਂ ਦੂਜਿਆਂ ਨੂੰ ਵੀ ਪਤਾ ਲੱਗਾ ਤੇ ਇਹਨਾਂ ਨੂੰ ਕਿੱਥੋਂ ਲੱਗ ਜਾਣਾ, ਇਹਨਾਂ ਨੂੰ ਕਿੱਥੋਂ ਪਤਾ ਲੱਗ ਜਾਣਾ ਗੁਰੂ ਨੂੰ? ਸਤਿਗੁਰਾਂ ਨਾਲ ਵੀ ਮਜ਼ਾਕ, ਜਿਹੜੇ ਸਤਿਗੁਰਾਂ ਗੁਰੂ ਗ੍ਰੰਥ ਸਾਹਿਬ ਮਾਤ ਗੋਲਕਾਂ ਚੱਕ ਕੇ ਲੈ ਜਾਂਦੇ, ਉਹਨਾਂ ਨੂੰ ਇਹੀ ਹੈ ਵੀ ਗੁਰੂ ਕਿਹੜਾ ਵੇਖਦਾ। ਜੋੜੇ ਜੁੱਤੀਆਂ ਤੇ ਆਮ ਹੀ ਚੁੱਕੇ ਜਾਂਦੇ, ਬਹੁਤ ਥਾਵਾਂ ਤੇ ਵੇਖਿਆ, ਕਈ ਥਾਵਾਂ ਤੇ ਜੁੱਤੀਆਂ ਚੁੱਕੀਆਂ ਜਾਂਦੀਆਂ, ਕਈ ਥਾਵਾਂ ਤੇ ਅਨਾਊਂਸਮੈਂਟ ਕਰਾਉਣਗੇ। ਆਖੇ ਜੀ ਜੇ ਕੋਈ ਕੋਈ ਕਿਸੇ ਦੀ ਜੁੱਤੀ ਭੁੱਲ ਕੇ ਪਾ ਗਿਆ ਤੇ ਉਹ ਲਾ ਜੇ ਮੁੜ ਕੇ, ਭੁੱਲ ਕੇ ਕੋਈ ਕਿਵੇਂ ਪਾ ਜਾਏਗਾ? ਜੁੱਤੀ ਤੇ ਪਾਉਣ ਦੀ ਦੇਰ ਉਹਨੇ ਦੱਸ ਦੇਣਾ ਵੀ ਮੈਂ ਤੇਰੀ ਨਹੀਂ ਆਖੋ ਸਤਨਾ।
ਸ੍ਰੀ ਵਾਹਿਗੁਰੂ।
ਜੁੱਤੀ ਨੇ ਤੇ ਪੈਰ ਚ ਪਾਉਣ ਸਾਰ ਬੋਲ ਪੈਣਾ ਵੀ ਮੈਂ ਨਹੀਂ, ਇਹ ਹੋਰ ਪੈ ਗਈ। ਜੁੱਤੀ ਨੇ ਤੇ ਆਪਣੇ ਆਪ ਦੱਸ ਦੇਣਾ, ਕਹਿਣਗੇ ਜੇ ਕੋਈ ਭੁਲੇਖੇ ਨਾਲ ਪਾ ਕੇ ਲੈ ਗਿਆ ਤੇ ਮੋੜ ਜੇ, ਜੇ ਆਪਣੇ ਆਪ ਲੈ ਕੇ ਗਿਆ ਤੇ ਲੈ ਜੇ। ਇਹੀ ਕਹਿੰਦਾ ਭੁਲੇਖੇ ਨਾਲ ਪਾ ਕੇ ਲੈ ਗਿਆ, ਭੁਲੇਖੇ ਨਾਲ ਕਾਹਨੂੰ ਕੋਈ ਪਾ ਕੇ ਲਿਜਾਂਦਾ? ਹੁੰਦੇ ਨੇ ਕਈ ਐਸੇ ਤੇ ਸਾਧ ਸੰਗਤ। ਉਹ ਮਹਾਰਾਜ ਕਹਿਣ ਲੱਗੇ ਲਿਆਓ ਫਿਰ ਮੂੰਹ ਵਿਖਾਓ ਇਹਦਾ। ਉੱਤੋਂ ਲਾਇਆ ਕੱਪੜਾ, ਗੁਰੂ ਗੋਬਿੰਦ ਸਿੰਘ ਨੇ ਵੇਖ ਲਿਆ, ਪਖੰਡ ਕਰ ਕਰ ਇੰਜ ਕਰੋ ਭਾਈ, ਤੁਹਾਨੂੰ ਚੁੱਕਣਾ ਬੜਾ ਔਖਾ ਹੋ ਜਾਣਾ ਭਾਰਾ ਸਰੀਰ ਦਾ, ਤੇ ਸਫ਼ਰ ਤੁਹਾਡਾ ਲੰਬਾ, ਕਿਵੇਂ ਵਾਰੋ ਵਾਰੀ ਚੱਕਦੇ ਫਿਰੋਗੇ? ਤੁਹਾਡਾ ਜਬ ਮੁੰਡੇ ਨਿਬੇੜ ਦਿੰਦੇ ਆ, ਜੇ ਤੁਹਾਡੇ ਮੁਰਦੇ ਨੂੰ ਤੋੜ ਕੇ ਭੇਜ ਦਈਏ ਫੇਰ? ਕਹਿੰਦੇ ਮਹਾਰਾਜ ਤੋੜ ਕੇ? ਕਹਿੰਦੇ ਇੱਥੋਂ ਤੋੜ ਕੇ ਭੇਜ ਦੇਣਾ, ਉੱਥੇ ਲਿਜਾ ਕੇ ਸੰਸਕਾਰ ਕਰ ਲਿਓ। ਮਹਾਰਾਜ ਜੀ ਮੁਰਦੇ ਵੀ ਕਿਤੇ ਤੁਰੇ ਨੇ? ਸਤਿਗੁਰੂ ਕਹਿੰਦੇ ਇਹ ਜ਼ਰੂਰ ਤੁਰੇਗਾ, ਹੋਰ ਤੇ ਕੋਈ ਨਹੀਂ ਤੁਰਦਾ, ਇਹ ਮੁਰਦਾ ਜ਼ਰੂਰ ਤੁਰੇਗਾ। ਮਹਾਰਾਜ ਨੇ ਆਖਿਆ ਸਿੱਗੋ ਅੱਗ ਦੀ ਮਸ਼ਾਲ ਲਿਆਓ, ਅੱਗ ਲਿਆਓ ਬਾਲ ਕੇ। ਅੱਗ ਲਿਆਂਦੀ, ਉਹ ਸੁੱਤਾ ਪਿਆ ਸੋਚਦਾ ਵੀ ਕੰਮ ਤੇ ਖਰਾਬ ਹੋ ਗਿਆ, ਇਹ ਜਿਹੜੀ ਅੱਗ ਦੀ ਮਸ਼ਾਲ ਆ ਗਈ ਨਾ ਕੰਮ ਖਰਾਬ ਹੋ ਗਿਆ। ਮਹਾਰਾਜ ਨੇ ਕੀਤੀ ਨੇੜੇ, ਬਸ ਫਿਰ ਭੱਜਦੇ ਨੂੰ ਰਾਹ ਨਹੀਂ ਲੱਭਦਾ, ਭੱਜਿਆ ਜਾਂਦਾ ਹੈ। ਸਤਿਗੁਰ ਕਹਿੰਦੇ ਉਹ ਜਾਂਦਾ ਤੁਹਾਡਾ ਮੁਰਦਾ, ਨੀਵੀਆਂ ਪੈ ਗਈਆਂ ਸਭ ਦੀਆਂ। ਲੈ ਰੱਬ ਨੂੰ ਵੀ ਠੱਗਦੇ ਫਿਰਦੇ ਨੇ ਕਈ,
ਤੇ ਤੂੰ ਰੱਬ ਠੱਗਿਆ ਨਹੀਂ ਉਹ ਜਾਣਾ ਵਾਹਿਗੁਰੂ ਦੁਨੀਆ ਨੂੰ ਠੱਗਣ
ਸਾਧ ਸੰਗਤ ਜੀ ਉਸ ਸਮੇਂ ਜਦੋਂ ਇੰਨਾ ਆਖਿਆ ਨਾ ਕਿ ਅੱਗ ਦੀ ਮਸ਼ਾਲ ਲਿਆਈਏ ਦੌੜ ਲਿਆ ਨੀਵੀਆਂ ਪੈ ਗਈਆਂ ਸਭ ਦੀ ਚਤੁਰਾਈਆਂ ਸੰਸਾਰ ਅੱਗੇ ਚੱਲ ਸਕਦੀਆਂ ਨੇ ਰੱਬ ਨੂੰ ਕੌਣ ਠੱਗੇਗਾ ਗੁਰੂ ਨਾਲ ਵੀ ਧੋਖੇਬਾਜ਼ੀਆਂ ਕਰਦਾ ਗੁਰੂ ਨਾਲ ਵੀ ਧੋਖਾ ਸਤਿਗੁਰਾਂ ਨਾਲ ਵੀ ਚਤੁਰਾਈਆਂ ਉਹ ਤੇ ਇੱਥੇ ਚੱਲਣਗੀਆਂ ਅੱਗੇ ਨੇ ਸਾਧ ਸੰਗਤ ਨੀਵੀਆਂ ਪੈ ਗਈਆਂ ਸਭ ਦੀਆਂ ਪਰ ਪੰਜਾਂ ਨੇ ਸੀਸ ਦਿੱਤੇ ਤੇ ਅੱਜ ਉਹਨਾਂ ਦਾ ਬਾਣਾ ਹੀ ਪਾਉਂਦੇ ਨੇ ਪੰਜ ਪਿਆਰੇ ਤੇ ਸਾਡਾ ਸਿਰ ਝੁੱਕ ਜਾਂਦਾ ਉਹਨਾਂ ਦਾ ਬਾਣਾ ਹੀ ਪਾਉਂਦੇ ਨੇ ਨਾ ਤੇ ਸਿਰ ਝੁੱਕ ਜਾਂਦਾ ਹੈ ਗੁਰੂ ਪਿਆਰਿਓ ਉਹਨਾਂ ਨੇ ਪੰਜਾਂ ਨੇ ਸੀਸ ਦਿੱਤੇ ਸਾਨੂੰ ਅੰਮ੍ਰਿਤ ਦੀ ਦਾਤ ਮਿਲ ਜਾਏ ਇਸੇ ਕਰਕੇ ਉਹਨਾਂ ਪੰਜਾਂ ਨੇ ਆਪਣੇ ਸੀਸ ਭੇਟ ਚੜਾਏ ਸੀ ਅੰਮ੍ਰਿਤ ਲੈਣ ਵਾਸਤੇ ਆਪਣੇ ਸੀਸ ਭੇਟਾ ਕਰ ਦਿੱਤੇ ਅਸੀਂ ਇਸ ਵਿਸਾਖੀ ਤੇ ਤਾਂ ਹੀ ਖੁਸ਼ੀ ਮਨਾਵਾਂਗੇ ਤਾਂ ਹੀ ਆਨੰਦ ਹੈ ਜੇ ਅਸੀਂ ਵੀ ਮਹਾਰਾਜ ਦੇ ਚਰਨਾਂ ਵਿੱਚ ਅੱਜ ਆਈਏ ਤੇ ਆਖੀਏ ਸੱਚੇ ਪਾਤਸ਼ਾਹ ਉਹਨਾਂ ਨੇ ਸੀਸ ਦੇ ਕੇ ਅੰਮ੍ਰਿਤ ਲਿਆ ਸੀ ਪਰ ਸਾਡੇ ਤੇ ਕਿਰਪਾ ਕਰ ਦਿਓ ਅੱਜ ਸੀਸ ਨਹੀਂ ਦੇਣੇ ਪੈਣੇ ਅੰਮ੍ਰਿਤ ਦੀ ਦਾਤ ਮੇਰੀ ਝੋਲੀ ਚ ਪਾ ਦਿਓ ਸਤਿਗੁਰ ਦੀ ਕਿਰਪਾ ਹੋਵੇ ਤੇ ਵੱਧ ਤੋਂ ਵੱਧ ਸੰਗਤ ਗੁਰੂ ਕੇ ਜਹਾਜ਼ੇ ਚੜੋ ਇਹ ਸਤਿਗੁਰ ਦੀ ਰਹਿਮਤ ਪੂਰੀ ਰਹਿਮਤ ਹੋਵੇ ਫਿਰ ਅੰਮ੍ਰਿਤ ਦੀ ਦਾਤ ਮਿਲਦੀ ਹੈ ਅੰਮ੍ਰਿਤ ਦਾ ਬਾਟਾ ਇੱਥੇ ਤਿਆਰ ਹੋਣਾ ਸੀ ਮਨ ਚ ਇੱਛਾ ਸੀ ਕਿ ਅੰਮ੍ਰਿਤ ਸੰਚਾਰ ਰੱਖਿਆ ਜਾਏ ਪਰ ਸਾਧ ਸੰਗਤ ਜੋ ਕਿ ਮਜਬੂਰੀ ਹੋ ਗਈ ਅੰਮ੍ਰਿਤ ਸੰਚਾਰ ਕੱਲ ਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਪਟਿਆਲੇ ਉੱਥੇ ਜੋ ਕਿ ਅਸਥਾਨ ਹੈ ਅੰਮ੍ਰਿਤ ਦਾ ਬਾਟਾ ਉੱਥੇ ਤਿਆਰ ਹੋਣਾ ਤੇ ਇੱਥੇ ਵੀ ਮਹਾਰਾਜ ਦੀ ਕਿਰਪਾ ਹੈ 100 ਪ੍ਰਾਣੀਆਂ ਦੇ ਅੰਮ੍ਰਿਤ ਛਕਣ ਵਾਸਤੇ ਤਿਆਰ ਹਨ 100 ਪ੍ਰਾਣੀ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ
ਬੋਲੇ
ਔਰ 25 ਪ੍ਰਾਣੀਆਂ ਈਸ਼ਰਹੇੜੀ ਪਿੰਡ ਹੈ ਉੱਥੋਂ ਅੰਮ੍ਰਿਤ ਛਕਣ ਲਈ ਤਿਆਰ ਹੋਏ ਨੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ 125 ਪ੍ਰਾਣੀ ਤੇ ਮੇਰੀ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜਿਨ੍ਹਾਂ ਨੇ ਮਨ ਬਣਾਇਆ ਹੋਰ ਵੀ ਮਨ ਬਣਾਓ ਤੇ ਕੱਲ੍ਹ ਨੂੰ ਜੋ ਕਿ ਇੱਥੋਂ ਦੇ ਪ੍ਰਬੰਧਕ ਨੇ ਉਹ ਗੱਡੀ ਦਾ ਪ੍ਰਬੰਧ ਕਰਨਗੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਕੱਲ੍ਹ ਨੂੰ ਰਾਤ ਨੂੰ ਸ਼ਾਮ ਨੂੰ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਤੇ ਵੱਧ ਤੋਂ ਵੱਧ ਸੰਗਤ ਉੱਥੇ ਨਾਲ ਜਾਵੇ ਤੇ ਅੰਮ੍ਰਿਤ ਸੰਚਾਰ ਕੱਲ੍ਹ ਨੂੰ ਵਿਸਾਖੀ ਦੇ ਮੌਕੇ ਤੇ ਸੀਸ ਭੇਟ ਨਹੀਂ ਚੜਾਉਣੇ ਪੈਣੇ ਅੱਜ ਅੰਮ੍ਰਿਤ ਦੀ ਦਾਤ ਮਿਲਦੀ ਹੈ ਔਰ ਇੱਕ ਇਹ ਵੀ ਪ੍ਰਬੰਧਕਾਂ ਨੇ ਕਿਹਾ ਹੈ ਕਿ ਕਕਾਰ ਵੀ ਸਾਧ ਸੰਗਤ ਫ੍ਰੀ ਦਿੱਤੇ ਜਾਣਗੇ ਜਿਹੜੇ ਅੰਮ੍ਰਿਤ ਛਕਣ ਵਾਸਤੇ ਹੋਣਗੇ ਤੇ ਕਿੱਡੀ ਵੱਡੀ ਕਿਰਪਾ ਇੱਥੇ ਕਕਾਰ ਵੀ ਫ੍ਰੀ ਉਹ ਸੀਸ ਦੇ ਕੇ ਅੰਮ੍ਰਿਤ ਦੀ ਦਾਤ ਮੰਗ ਰਹੇ ਨੇ ਸਵਾਓ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜੀਏ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨ ਕੀ ਰੇਣੁਕਾ ਤੋ ਆਓ ਹਮਾਰੇ ਪਾਸ ਸੋ ਮਹਾਰਾਜ ਨੇ ਮਹਾਨ ਕਿਰਪਾ ਸਾਡੇ ਸਾਰਿਆਂ ਤੇ ਕੀਤੀ ਹੈ ਵਿਸਾਖੀ ਤੇ ਆਪਾਂ ਨੂੰ ਸਾਰਿਆਂ ਨੂੰ ਜੁੜ ਕੇ ਬੈਠਣ ਦਾ ਮਿਲ ਕੇ ਬੈਠਣ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਭਾਵੇਂ ਕਿ ਮੌਸਮ ਹੀ ਗਰਮੀ ਦਾ ਆ ਮੈਂ ਹੁਣ ਕਲਕੱਤੇ ਦੀਵਾਨ ਸਨ 1 ਤੋਂ 9 ਅਪ੍ਰੈਲ ਤੱਕ ਤੇ ਉੱਥੇ ਵੇਖਿਆ ਇੰਨੀ ਜ਼ਿਆਦਾ ਗਰਮੀ ਪੈਂਦੀ ਹੈ ਆਪਣੇ ਨਾਲੋਂ 3 ਗੁਣਾ ਵੱਧ ਗਰਮੀ ਹੈ ਉੱਥੇ ਜਿੰਨੀ ਇੱਥੇ ਗਰਮੀ 3 ਗੁਣਾ ਵੱਧ ਹੈ ਉੱਥੇ ਗਰਮੀ ਪਰ ਫਿਰ ਵੀ ਸੰਗਤ ਦਾ ਬਹੁਤ ਇਕੱਠ ਹੁੰਦਾ ਰਿਹਾ ਕਈ ਵਾਰੀ ਤੇ ਇਹ ਹਾਲ ਹੁੰਦਾ ਸੀ ਕਿ ਹੁਣ ਉੱਠਿਆ ਨਹੀਂ ਜਾਏਗਾ ਦੌਰਾ ਪਏਗਾ ਇੰਨਾ ਬੁਰਾ ਹਾਲ ਹੋਣਾ ਇੰਨੀ ਗਰਮੀ ਸੀ ਉੱਥੇ ਕਈ ਬਜ਼ੁਰਗ ਸਨ ਜਿਹੜੇ ਸਾਧ ਸੰਗਤ ਮੈਂ ਵੇਖਿਆ ਪਾਣੀ ਨਾਲ ਹੀ ਰੱਖਿਆ ਹੋਇਆ ਥੋੜਾ ਸਮਾਂ ਲੰਘਣਾ ਫਿਰ ਪਾਣੀ ਪੀ ਲੈਣਾ ਪਰ ਫਿਰ ਵੀ ਸੰਗਤ ਦਾ ਪੂਰਾ ਇਕੱਠ ਜਦੋਂ ਮੈਂ ਗਿਆ ਮੈਨੂੰ ਕਹਿੰਦੇ ਬਾਬਾ ਜੀ ਇੱਥੇ 20-25 ਜਾਂ 30 ਪ੍ਰਾਣੀ ਤੱਕ ਅੰਮ੍ਰਿਤ ਛਕਦੇ ਹੈ ਤੇ ਜੇ 50 ਪ੍ਰਾਣੀ ਵੀ ਹੋ ਗਏ ਫਿਰ ਵੀ ਰਿਕਾਰਡ ਟੁੱਟ ਜਾਣਾ 50 ਪ੍ਰਾਣੀ ਨਹੀਂ ਇੱਥੇ ਹੋ ਸਕਦੇ ਚਲੋ ਮਹਾਰਾਜ ਨੇ ਕਿਰਪਾ ਕੀਤੀ ਲਗਾਤਾਰ ਸਮਾਗਮ ਚੱਲਦੇ ਰਹੇ ਤੇ 300 ਤੋਂ ਵੱਧ ਪ੍ਰਾਣੀ ਉੱਥੇ ਗੁਰੂ ਕੇ ਜਹਾਜ਼ੇ ਚੜੇ ਇਸ ਜਥੇ ਵੱਲੋਂ ਹਰ ਰੋਜ਼ ਲਗਭਗ ਇੱਕ ਅੰਮ੍ਰਿਤ ਸੰਚਾਰ ਹੁੰਦਾ ਹੀ ਹੈ ਕੱਲ ਕਪੂਰਥਲੇ ਜ਼ਿਲ੍ਹੇ ਵਿੱਚ ਦਿਨ ਦੇ ਦੀਵਾਨ ਚੱਲਦੇ ਸੀ ਡੋਗਰਾਵਾਲ ਦਿਨੇ ਅੰਮ੍ਰਿਤ ਸੰਚਾਰ ਹੋਇਆ ਫਿਰ ਰਾਤ ਦੇ ਦੀਵਾਨ ਚੱਲਦੇ ਸੀ ਸਾਧ ਸੰਗਤ ਜੀ ਪਿੰਡ ਗਡਾਣਾ ਕਪੂਰਥਲੇ ਜ਼ਿਲ੍ਹੇ 'ਚ ਉੱਥੇ ਰਾਤ ਅੰਮ੍ਰਿਤ ਸੰਚਾਰ ਹੋਇਆ ਦੋ ਜਗ੍ਹਾ ਕੱਲ੍ਹ ਅੰਮ੍ਰਿਤ ਸੰਚਾਰ ਹੋਇਆ ਇੱਕ ਦਿਨ ਚ ਦੋ ਦੋ ਵੀ ਹੋ ਜਾਂਦੇ ਨੇ ਤੇ ਰੋਜ਼ ਇੱਕ ਅੰਮ੍ਰਿਤ ਸੰਚਾਰ ਸਤਿਗੁਰਾਂ ਦੀ ਮਿਹਰ ਦਾ ਬਖਸ਼ਿਸ਼ ਦਾ ਸਦਕਾ ਹੁੰਦਾ ਹੈ। ਸੋ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ, ਜਿਨ੍ਹਾਂ ਜਿਨ੍ਹਾਂ ਨੇ ਮਨ ਬਣਾਏ ਨੇ ਜਾਂ ਫਿਰ ਹੋਰ ਮਨ ਬਣਾਓ ਤੇ ਵਿਸਾਖੀ ਦੇ ਮੌਕੇ ਤੇ ਪਹੁੰਚ ਕੇ ਕੱਲ ਨੂੰ ਗੁਰੂ ਕੇ ਜਹਾਜ਼ੇ ਚੜੋ ਤੇ ਸਤਿਗੁਰ ਵੀ ਵੇਖਣ ਬਾਜਾਂ ਵਾਲੇ ਕਿਤੇ ਗਏ ਨਹੀਂ, ਉਹਨਾਂ ਨੂੰ ਪਤਾ ਲੱਗੇ ਸਾਡਾ ਚੜ੍ਹਾਇਆ ਰੰਗ ਅੱਜ ਵੀ ਚੜ੍ਹਿਆ ਹੋਇਆ, ਸਾਡਾ ਵਿਖਾਇਆ ਰਸਤਾ ਅੱਜ ਵੀ ਇਹਨਾਂ ਨੂੰ ਯਾਦ ਹੈ, ਤਾਂ ਹੀ ਫਾਇਦਾ। ਤੇ ਜੇ ਮੰਨਣੀ ਨਹੀਂ
ਕੀ ਫਾਇਦਾ ਸਤਸੰਗ ਕਰਨੇ
ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਕਿ ਸਾਡੀ ਹਾਜ਼ਰੀ ਅਰਦਾਸ ਵਿੱਚ ਲੱਗਣੀ ਹੈ। ਅਰਦਾਸ ਵਿੱਚੋਂ ਪਹਿਲਾਂ ਚਲੇ ਗਏ ਤੇ ਫਿਰ ਤੇ ਜਿਹੋ ਜੇ ਆਏ ਤੇ ਜਿਹੋ ਜੇ ਗੈਰ ਹਾਜ਼ਰ ਹੋ ਜਾਂਦੇ, ਦੋ ਤਿੰਨ ਘੰਟੇ ਬੈਠੇ ਵੀ ਤੇ ਅਰਦਾਸ ਵਿੱਚ ਸਾਡੀ ਹਾਜ਼ਰੀ ਲੱਗਣੀ ਹੈ। ਹੁਕਮਨਾਮੇ ਮਹਾਰਾਜ ਦੇ ਸੁਣ ਕੇ ਸਤਿਗੁਰੂ ਜਾਣਗੇ ਤੇ ਸਾਰੀਆਂ ਸੰਗਤਾਂ ਨੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ। ਪੰਜ ਚਾਰ ਮਿੰਟ ਦੀ ਗੱਲ ਹੈ, ਬਾਕੀ ਮੈਂ ਇਸ ਇਲਾਕੇ ਵਿੱਚ ਪਹਿਲੀ ਦਫਾ ਆਇਆ ਤੇ ਇੰਨਾ ਪਿਆਰ ਹੈ ਸੰਗਤ ਦਾ, ਵਾਢੀ ਦੇ ਮੌਕੇ ਵੀ ਇੰਨਾ ਇਕੱਠ, ਬਹੁਤ ਵੱਡੀ ਕਿਰਪਾ ਹੈ। ਆਪ ਜੀ ਨੂੰ ਪਤਾ ਹੈ ਕਿ ਸਮਾਗਮਾਂ ਤੇ ਬਹੁਤ ਵੱਡੇ ਵੱਡੇ ਇਕੱਠ ਹੁੰਦੇ ਨੇ।
ਸਤਨਾਮ
ਸ੍ਰੀ ਵਾਹਿਗੁਰੂ,
ਸ੍ਰੀ ਅਕਾਲ।
ਜਦੋਂ ਜਦੋਂ ਸਾਰੇ ਅੰਮ੍ਰਿਤਧਾਰੀ ਹੋਣ, ਦਾੜੀਆਂ ਰੱਖੀਆਂ ਹੋਣ, ਕੇਸ ਰੱਖੇ ਹੋਣ, ਸ੍ਰੀ ਸਾਹਿਬਾਂ ਪਾਈਆਂ ਹੋਣ, ਫਿਰ ਆਨੰਦ ਆਏਗਾ।
ਬੋਲੇ
ਧਿਆਨ ਦਿਓ ਕਿੱਡੀ ਵੱਡੀ ਕਿਰਪਾ ਹੈ। ਆਨੰਦ ਉਦੋਂ ਆਉਣਾ ਜਿਦਣ ਸਾਰੇ ਅੰਮ੍ਰਿਤਧਾਰੀ ਬਣਾਂਗੇ, ਫਿਰ ਵਿਸਾਖੀ ਮਨਾਵਾਂਗੇ, ਫਿਰ ਗੱਲ ਬਣੇਗੀ। ਤੇ ਮਨ ਬਣਾਓ ਭਾਈ ਜਿਹੜੇ ਰਹਿ ਗਏ ਨਗੁਰੇ ਪੰਨ ਦੀ ਝੂਠ ਲਾ ਦਿਓ। ਕੱਲ ਨੂੰ ਅੰਮ੍ਰਿਤ ਸੰਚਾਰ, ਕੱਲ ਨੂੰ ਕਿਉਂ, ਅੱਜ ਅੰਮ੍ਰਿਤ ਸੰਚਾਰ ਹੋਣਾ, ਸ਼ਾਮ ਨੂੰ, ਅੱਜ ਸ਼ਾਮ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਗੁਰਦੁਆਰਾ ਪਰਮੇਸ਼ਵਰ ਦਵਾਰ ਸਾਹਿਬ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਪਹੁੰਚੋ। ਆਈ ਸੰਗਰਾਮ ਦਾ ਦੀਵਾਨ ਹੁੰਦਾ ਗੁਰਦੁਆਰਾ ਪਰਮੇਸ਼ਵਰ ਦਵਾਰ ਪਟਿਆਲੇ ਤੋਂ ਭਵਾਨੀ, ਜਦੋਂ ਆਪਾਂ ਭਵਾਨੀਗੜ੍ਹ ਸੰਗਰੂਰ ਜਾਂਦੇ ਹਾਂ, ਮੇਨ ਰੋਡ ਦੇ ਉੱਪਰ ਹੀ ਅਸਥਾਨ ਹੈ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਪਤਾ ਲੱਗ ਜਾਂਦਾ ਆਪਣੇ ਆਪ ਹੀ। ਤੇ ਸ਼ਾਮ ਨੂੰ ਅੰਮ੍ਰਿਤ ਸੰਚਾਰ ਹੋਣਾ, ਸੰਗਰਾਂਦ ਦਾ ਦੀਵਾਨ ਹੁੰਦਾ, ਰਾਤ ਦਾ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ। ਕਈ ਪ੍ਰੇਮੀ ਘਰਾਂ ਵਿੱਚ ਕਹਿੰਦੇ ਨੇ ਬਾਬਾ ਜੀ ਚਰਨ ਪਾਓ ਜੀ, ਸਾਡੇ ਘਰ ਚੱਲੋ, ਸਾਡੇ ਘਰ ਚੱਲੋ। ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਕੱਲ੍ਹ ਨੂੰ ਉੱਥੇ ਖੂਨਦਾਨ ਕੈਂਪ ਲੱਗਣਾ ਹੈ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ। ਕਾਫੀ ਤਾਦਾਦ ਵਿੱਚ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਖੂਨਦਾਨ ਕਰਨਾ। ਵੱਡੇ ਵੱਡੇ ਡਾਕਟਰ ਬਾਹਰੋਂ ਟੀਮਾਂ ਸੱਦੀਆਂ ਨੇ, ਉਹਨਾਂ ਨੇ ਸਾਧ ਸੰਗਤ ਜਿਹੜੇ ਜਿਹੜੇ ਪ੍ਰੇਮੀ ਪਹੁੰਚਣਗੇ ਖੂਨਦਾਨ ਕਰਨਗੇ। ਸੋ ਕੱਲ੍ਹ ਦਾ ਜਿਹੜਾ ਸਮਾਂ ਦੁਪਹਿਰ ਦਾ, ਉੱਥੇ 10 ਵਜੇ ਤੋਂ ਲੈ ਕੇ, ਤੇ ਅੰਮ੍ਰਿਤ ਸੰਚਾਰ ਵੀ ਹੈ, ਰਾਤ ਦਾ ਦੀਵਾਨ ਵੀ ਹੈ। ਤੇ ਕਈ ਧੱਕਾ ਕਰਦੇ ਨੇ, ਚਲੋ ਜੀ ਅਸੀਂ ਤਿਆਰ, ਕਈ ਕਹਿੰਦੇ ਬਰਫੀ ਦਾ ਡੱਬਾ ਖਰਾਬ ਹੋ ਜੂ, ਕਈ ਇੰਨੇ ਨਾਲ ਹੀ ਪ੍ਰੇਮ ਤੋੜ ਲੈਂਦੇ ਨੇ, ਬਾ ਜੀ ਬਰਫੀ ਖਰਾਬ ਹੋ ਗਈ, ਹੁਣ ਤੇ ਬਾਬੇ ਆਏ ਨੀ ਜੀ ਸਾਡੇ ਘਰ, ਇੰਨੇ ਜੀ ਨਾਰਾਜ਼ ਹੋ ਜਾਂਦੇ ਨੇ। ਪਰ ਮੇਰੀ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੀ ਤੇ ਸਭ ਦਾ ਕਰਦਾ ਵੀ ਸਾਡੇ ਘਰ ਸੰਗਤ ਦੇ ਚਰਨ ਪੈਣ, ਪਰ ਬੇਨਤੀ ਹੈ ਕਿ ਸਪੈਸ਼ਲ ਸਮਾਂ ਦਿੱਤਾ ਜਾਏਗਾ ਗੁਰਦੁਆਰਾ ਪਰਮੇਸ਼ਰ ਦੁਆਰਾ। ਆ ਜਾਓ, ਉੱਥੋਂ ਸਮਾਂ ਮਿਲ ਜਾਏਗਾ, ਇੱਕ ਦਿਨ ਦਾ ਟਾਈਮ ਦੇ ਦਿਆਂਗੇ। ਸ਼ਾਹਬਾਦ ਇਲਾਕੇ ਜਿੰਨੇ ਜਿੰਨੇ ਘਰ ਹੋਣਗੇ ਸਾਰੇ ਘਰਾਂ 'ਚ ਥੋੜਾ ਥੋੜਾ ਸਮਾਂ, ਪਰ ਧੱਕਾ ਨਾ ਕਰਿਓ ਕੋਈ ਵੀ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਹੈ ਕਿਉਂਕਿ ਸਮਾਂ ਇੰਨਾ ਜ਼ਿਆਦਾ ਨਹੀਂ, ਦਿਨੇ ਵੀ ਤੁਹਾਨੂੰ ਪਤਾ ਇੱਥੋਂ 2 ਘੰਟੇ ਲੱਗ ਵੀ ਜਾਣੇ ਨੇ ਜਾਂਦਿਆਂ ਜਾਂਦਿਆਂ ਵਾਪਸ। ਆਪਾਂ ਨੂੰ ਅਜੇ ਅਰਦਾਸ, ਹੁਕਮਨਾਮੇ, ਫਿਰ ਉਸ ਤੋਂ ਬਾਅਦ ਸਤਿਕਾਰ, ਇਹ ਸਮਾਂ ਲੱਗ ਜਾਣਾ ਕਾਫੀ, ਫਿਰ ਹੌਲੀ ਹੌਲੀ ਜਾਣਾ ਹੈ ਆਪਾਂ। ਬੇਨਤੀ ਹੈ ਕਿ ਆਉਂਦਿਆਂ ਜਾਂਦਿਆਂ ਵੀ ਜਾਪ ਕਰਨਾ ਹੈ, ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ, ਸਤਿਗੁਰ ਬਖਸ਼ਿਸ਼ ਕਰਨ, ਜੋਸ਼ ਹੋਵੇ ਸੰਗਤ ਵਿੱਚ, ਪਰ ਜੋਸ਼ ਵਿੱਚ ਹੋਸ਼ ਹੋਣਾ ਵੀ ਜ਼ਰੂਰੀ ਹੈ। ਆਖੋ ਸਤਨਾਮ, ਹੋਸ਼ ਤੋਂ ਬਿਨਾਂ ਜੋਸ਼ ਖਰਾਬ ਕਰ ਜਾਂਦਾ, ਤਲਵਾਰ ਵਿਚਾਰ ਤੋਂ ਬਿਨਾਂ ਚੱਲੀ ਖਰਾਬ ਕਰ ਜਾਂਦੀ। ਆਪਾਂ ਕੋਈ ਹਥਿਆਰ ਨਹੀਂ ਚੁੱਕਣੇ, ਆਪਣੇ ਕੋਲ ਤੇ ਪ੍ਰੇਮ ਦਾ ਹੀ ਹਥਿਆਰ ਆ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਬਸ ਪ੍ਰੇਮ ਨਾਲ, ਇੱਕ ਜੁੜ ਜਾ, ਦੋ ਜੁੜ ਜਾਣ, 10 ਜੁੜ ਜਾਣ, 20 ਜੁੜ ਜਾਣ, ਸਤਿਗੁਰਾਂ ਦੀ ਕਿਰਪਾ। ਜਥੇ ਵੱਲੋਂ ਅੰਮ੍ਰਿਤ ਸੰਚਾਰ ਹੁੰਦੇ ਰਹਿੰਦੇ ਨੇ, ਹਰ ਮਹੀਨੇ 4,000, 5,000, 6,000 ਪ੍ਰਾਣੀ ਤੱਕ ਵੀ ਗੁਰੂ ਕੇ ਜਹਾਜ਼ੇ ਚੜ੍ਹਦੇ ਨੇ। ਸੋ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵੱਲੋਂ ਜਿੱਥੇ ਜਥਾ ਦਿਨ ਰਾਤ ਇਸ ਤਰ੍ਹਾਂ ਅੰਮ੍ਰਿਤ ਸੰਚਾਰ ਦੀਵਾਨ ਲੱਗਦੇ ਨੇ, ਉੱਥੇ ਇੱਕ ਮਾਸਕ, ਪੱਤਰਿਕਾ, ਮੈਗਜ਼ੀਨ ਕੱਢਿਆ ਜਾਂਦਾ ਹੈ, ਹਰ ਮਹੀਨੇ ਘਰਾਂ ਵਿੱਚ ਡਾਕ ਰਾਹੀਂ ਪਹੁੰਚਦਾ ਹੈ। ਜਿਹੜੇ ਕੋਈ ਪ੍ਰੇਮੀ ਚਾਹਵਾਰ ਹੋਣ, ਬਾਹਰ ਗੱਡੀ ਖਲੋਤੀ ਹੈ ਬਲਾਰੋ ਕੰਪਰ, ਉਹਦੇ ਕੋਲ ਜਾ ਕੇ ਸੇਵਾਦਾਰਾਂ ਕੋਲ ਉਹ ਆਪਣਾ ਐਡਰੈਸ ਲਿਖਵਾ ਦੇਣ, ਤੇ ਤੁਹਾਡੇ ਘਰ ਮੈਗਜ਼ੀਨ ਰਾਹੀਂ ਡਾਕ ਰਾਹੀਂ ਮੈਗਜ਼ੀਨ ਘਰੋ ਘਰੀ ਪਹੁੰਚ ਜਾਇਆ ਕਰੇਗਾ। ਸੰਗਤ ਨੇ ਆਨੰਦ ਮਾਨਣਾ, ਭਾਵੇਂ ਪੜ੍ਹ ਕੇ ਜੁੜੋ, ਭਾਵੇਂ ਸੁਣ ਕੇ ਜੁੜੋ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਣਾ। ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਨੈ। ਸੋ ਸਾਧ ਸੰਗਤ ਜੀ, ਮਹਾਰਾਜ ਸਾਨੂੰ ਅੰਮ੍ਰਿਤ ਛਕਾ ਕੇ ਖਾਲਸੇ ਬਣਾ ਗਏ, ਖਾਲਸੇ ਦੀ ਸਿਰਜਣਾ ਕੀਤੀ। ਸੋ ਅੱਜ ਆਪਾਂ ਪਿਆਰ ਨਾਲ, ਧੂਮ ਧਾਮ ਨਾਲ ਜਨਮ ਦਿਹਾੜਾ ਮਨਾ ਰਹੇ ਹਾਂ, ਖਾਲਸੇ ਦਾ ਆਨੰਦ ਮਾਨਣਾ ਹੈ। ਹੋਈਆਂ ਭੁੱਲਾਂ ਦੀ ਖਿਮਾ, ਬੋਲਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ, ਸੰਗਤ ਸਤਿਗੁਰੂ ਬਖਸ਼ਣ ਯੋਗ ਹਨ, ਬਖਸ਼ ਲਿਓ ਭਾਈ, ਮਹਾਰਾਜ ਕਿਰਪਾ ਕਰਨ। ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਮਿਲ ਕੇ ਬੈਠਣ ਦਾ, ਜੁੜ ਕੇ ਬੈਠਣ ਦਾ ਸੁਭਾਗ ਸਮਾਂ ਮਿਲਦਾ ਰਹੇ, ਯਤਨ ਕੀਤਾ ਜਾਏਗਾ ਕਿ ਵੱਧ ਤੋਂ ਵੱਧ ਸਮਾਂ ਇਸ ਇਲਾਕੇ ਨੂੰ ਦੀਵਾਨਾਂ ਦਾ ਦਿੱਤਾ ਜਾਏ। ਜਿੱਥੇ ਜਿੱਥੇ ਮਹਾਰਾਜ ਕਿਰਪਾ ਕਰਦੇ ਨੇ ਹਾਜ਼ਰੀ ਭਰਦਾ ਮੈਂ। ਕਈ ਵਾਰੀ ਕਈਆਂ ਪਿੰਡਾਂ ਨੂੰ ਦੀਵਾਨ ਨਹੀਂ ਮਿਲਦੇ ਕਿਉਂਕਿ ਸਮਾਂ ਪਹਿਲਾਂ ਹੀ ਬੁਕਿੰਗ ਕਾਫੀ ਹੁੰਦੀ ਹੈ, 1 ਸਾਲ 1.5 ਸਾਲ ਪਹਿਲਾਂ ਸੰਗਤ ਬੁੱਕ ਕਰਾਉਂਦੀ ਹੈ। ਇਹ ਯਾਰੇ ਵਾਲਿਆਂ ਨੂੰ ਪਹਿਲਾਂ ਵੀ ਇੱਕ ਵਾਰੀ ਦੀਵਾਨ ਮਿਲੇ ਸੀ, 3 ਉਹ ਕੱਟੇ ਗਏ, ਫਿਰ ਐਤਕੀ 1 ਦਿਨ ਦਾ ਸਮਾਂ ਮਿਲਿਆ। ਚਲੋ ਮਹਾਰਾਜ ਨੇ ਕਿਰਪਾ ਕੀਤੀ, ਦਰਸ਼ਨ ਕਰਵਾਏ ਨੇ, ਹੋਈਆਂ ਭੁੱਲਾਂ ਦੀ ਖਿਮਾ। ਇੱਕ ਬੇਨਤੀ, ਜਿਹੜੀ ਸੰਗਤ ਇੱਥੇ ਕੀਰਤਨ ਭੇਟਾ ਦਿੰਦੀ ਹੈ ਉਹ ਭੇਟਾ ਤੇ ਦਿੰਦੇ ਆ, ਪਰ ਮੱਥਾ ਨਾਲ ਟੇਕ ਜਾਂਦੇ, ਕਈ ਸਿਰ ਝੁਕਾ ਦਿੰਦ ਜਾਂਦੇ ਆ। ਸਿਰ ਮਹਾਰਾਜ ਦੇ ਚਰਨਾਂ 'ਚ ਝੁਕਾਉਣਾ ਚਾਹੀਦਾ, ਨਮਸਕਾਰ ਮਹਾਰਾਜ ਨੂੰ ਹੀ ਕਰਨੀ, ਸਿਰ ਨਹੀਂ ਝੁਕਾਉਣਾ। ਇਹ ਆਪ ਦੇ ਚਰਨਾਂ ਜ਼ਰੂਰੀ ਬੇਨਤੀ ਹੈ। ਜਿੱਥੇ ਇੰਨਾ ਸਮਾਂ ਬੈਠੇ ਹੋ, ਅੰਮ੍ਰਿਤ ਵੇਲੇ ਦੀ ਅਰਦਾਸ ਛੇਤੀ ਸੁਣੀ ਜਾਂਦੀ, ਕਿਉਂਕਿ ਇਸ ਵੇਲੇ ਵੇਖ ਲਓ ਰੋਡ 'ਤੇ ਟ੍ਰੈਫਿਕ ਘੱਟ ਜਾਂਦੀ ਹੈ ਨਾ, ਗੱਡੀਆਂ ਬਹੁਤੀਆਂ ਨਹੀਂ ਚੱਲਦੀਆਂ ਇਸ ਵੇਲੇ ਟ੍ਰੈਫਿਕ ਘੱਟ ਜਾਂਦਾ ਡਰਾਈਵਰ ਕਹਿੰਦੇ ਨੇ ਰਾਤ ਨੂੰ ਗੱਡੀ ਚਲਾਵਾਂਗੇ ਕਿਉਂ ਕਿਉਂਕਿ ਉਦੋਂ ਕਹਿੰਦੇ ਗੱਡੀਆਂ ਬਹੁਤੀਆਂ ਨਹੀਂ ਚੱਲਦੀਆਂ ਇਹੀ ਕੰਮ ਹੈ ਅੰਮ੍ਰਿਤ ਵੇਲੇ ਦੀ ਅਰਦਾਸ ਛੇਤੀ ਸੁਣੀ ਜਾਂਦੀ ਕਿਉਂਕਿ ਇਸ ਵੇਲੇ ਅਰਦਾਸ ਕੋਈ ਨਹੀਂ ਕਰਦਾ ਸਭ ਸੁੱਤੇ ਪਏ ਹੁੰਦੇ ਨੇ ਸਵੇਰ ਵੇਲੇ ਕਰਦੇ ਨੇ ਸਾਰੇ ਸਵੇਰ ਵੇਲੇ ਅਰਦਾਸਾਂ ਕਰਦੇ ਨਾ ਬਹੁਤੇ ਕਿੱਡੇ ਵੱਡੇ ਭਾਗ ਨੇ
ਅੰਮ੍ਰਿਤ ਵੇਲੇ ਦੀ ਕੌਣ ਜਾਗਦਾ